ਵਾਹਿਗੁਰੂ ਸਾਹਿਬ ਜੀਓ। ਸਲੋਕ ਫਿਰਤ ਫਿਰਤ ਪ੍ਰਭ ਆਇਆ, ਭਰਿਆ ਤਉ ਸਰਨਾਏ। ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਸਲੋਕ ਗਿਆਨ ਅੰਜਨ ਗੁਰਦਿਆ, ਅਗਿਆਨ ਅੰਧੇਰ ਵਿਨਾਸ। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਰਾਗ ਗੌਂਡ ਬਾਣੀ ਨਾਮ ਦਿਓ ਜੀ ਕੀ
ਠੀਕ।
ਘਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਅਸਮੇਧ ਜਗਨੇ।
ਇਹ ਨਾਮ ਦੀ ਮਹੱਤਵ ਦੱਸਦੇ ਨੇ ਭਗਤ ਜੀ, ਵੀ ਸਾਰੇ ਸਾਧਨਾ ਤੋਂ ਨਾਮ ਕਿੰਨਾ ਮਹਾਨ ਹੈ। ਹੁਣ ਪਹਿਲਾਂ ਕਹਿੰਦੇ ਨੇ ਅਸਮੇਧ ਜਗਨੇ, ਇਹਨੂੰ ਜਗਨੇ ਪੜ੍ਹਨਾ, ਚੱਜੇ ਦਾ ਕਲਾ ਕੇ ਨਾ ਜਗਨੇ। ਅਸਮੇਧ ਜਗ ਵੀ ਕਰ ਲਏ। ਅਸਮੇਧ ਜਗ ਕੀ ਹੁੰਦਾ ਸੀ? ਇੱਕ ਰਾਜਾ ਘੋੜਾ ਛੱਡਦਾ ਸੀ, ਪਿੱਛ ਉਹਦੇ ਗਲ 'ਚ ਫੱਟੀ ਪਾ ਦਿੰਦੇ, ਪਿੱਛੇ ਨਾਲ ਉਹਦੇ ਸਿਪਾਹੀ ਫੌਜ ਹੁੰਦੀ, ਅਤੇ ਜਿਹੜਾ ਘੋੜੇ ਨੂੰ ਹੋਰ ਜਿਹੜਾ ਗੁਆਂਢੀ ਰਾਜਾ ਘੇਰ ਲੈਂਦਾ, ਅਤੇ ਫਿਰ ਤਾਂ ਉਹਨਾਂ ਯੁੱਧ ਕਰਨਾ ਪੈਣਾ ਸੀ। ਅਤੇ ਜੇ ਨਾ ਕੋਈ ਘੇਰੇ ਲੰਘੀ ਜਾਣ ਦੇਵੇ ਤਾਂ ਮੰਨਣਾ ਪਊਗਾ ਵੀ ਉਹਦੀ ਈਨ ਮੰਨੂਗਾ ਉਹ ਰਾਜਾ ਜਿਹਨੇ ਘੋੜਾ ਛੱਡਿਆ। ਘੋੜਾ ਛੱਡਣ ਤੋਂ ਬਾਅਦ ਜੋ ਘੋੜਾ ਫਿਰ ਮੁੜ ਕੇ ਆ ਜਾਂਦਾ ਤਾਂ ਫਿਰ ਘੋੜੇ ਦਾ ਕਤਲ ਕਰਕੇ ਉਹਦਾ ਮੇਧਾ ਕੱਟ ਕੇ ਜੱਗ 'ਚ ਹਵਨ ਕਰਦੇ ਸੀ, ਉਹਨੂੰ ਅਸਮੇਧ ਜੱਗ ਕਹਿੰਦੇ ਸੀ। ਸੋ ਕਹਿੰਦੇ ਅਸਮੇਧ ਜੱਗ ਵੀ ਕਰ ਲਵੇ ਭਾਵੇਂ, ਹਾਂਜੀ, ਨਾਮ ਤੋਂ ਬਿਨਾਂ
ਅੱਗੇ ਅਸਮੇਧ ਜੱਗ ਨੇ ਤੁਲਾ ਪੁਰਖ ਦਾਨੇ।
ਤੁਲਾ ਪੁਰਖ ਦਾਨ ਵੀ ਕਰ ਦੇਵੇ। ਤੁਲਾ ਪੁਰਖ ਦਾਨ ਕੀ ਹੁੰਦਾ ਸੀ? ਇੱਕ ਪਾਸੇ ਤੱਕੜੀ 'ਚ ਪੁਰਖ ਨੂੰ ਬਿਠਾ ਲੈਣਾ ਪੱਲੜੇ 'ਚ, ਉਹਦੇ ਬਰਾਬਰ ਫਿਰ ਪਦਾਰਥ ਪਾਉਣੇ, ਅੰਨ ਪਾ ਲੈਣਾ ਜਾਂ ਪੈਸੇ ਪਾਉਣੇ, ਜਿੰਨਾ ਉਹਦੇ ਮੁਕਾਬਲੇ ਚੜ੍ਹ ਜਾਵੇ ਉਹ ਦਾਨ ਫਿਰ ਉਹਨੂੰ ਕਰ ਦੇਣਾ, ਉਹਨੂੰ ਤੁਲਾ ਪੁਰਖ ਦਾਨ ਕਹਿੰਦੇ। ਇਹ ਦਾਨ ਵੀ ਕਹਿੰਦੇ ਭਾਵੇਂ ਕਰ ਲਿਆ, ਹਾਂਜੀ,
ਪਰਾਗ ਇਸ਼ਨਾਨੇ,
ਪਰਾਗ ਤੀਰਥ ਦਾ ਇਸ਼ਨਾਨ ਵੀ ਕਰ ਲਿਆ। ਪਰਾਗ ਕਿੱਥੇ ਹੈ? ਜਿੱਥੇ ਤਿੰਨ ਨਦੀਆਂ ਇਕੱਠੀਆਂ ਹੁੰਦੀਆਂ ਨੇ, ਕਿਹੜੀਆਂ ਕਿਹੜੀਆਂ? ਗੰਗਾ, ਜਮਨਾ, ਸਰਸਵਤੀ। ਇਹ ਕਿੱਥੇ ਇਕੱਠੀਆਂ ਹੁੰਦੀਆਂ ਨੇ? ਇਲਾਹਾਬਾਦ। ਹਾਂ, ਉੱਥੇ ਇਹ ਜਿਹੜਾ ਹੈ ਪਰਾਗ ਇਸ਼ਨਾਨ ਕਹਿੰਦੇ, ਉਹਦਾ ਇਸ਼ਨਾਨ ਵੀ ਕਰ ਲਿਆ। ਤਉ ਨਾ ਪੁੱਜ ਹੈ,
ਤਉ ਨਾ ਪੁੱਜ ਹੈ ਹਰ ਕੀਰਤ ਨਾਮਾ।
ਹਾਂ, ਹਰੀ ਦੀ ਕੀਰਤੀ, ਨਾਮ ਦੀ ਕੀਰਤੀ ਦੇ ਬਰਾਬਰ ਇਹ ਨਹੀਂ ਪੁੱਜਦੇ ਇਹ ਸਾਧਨ ਜਿਹੜੇ ਨੇ।
ਆਪਣੇ ਰਮ ਹੈ ਆਜਰੇ ਮਨ ਆਲਸੀਆ।
ਉਹ ਆਲਸੀਆ ਬਣਾ, ਆਪਣੇ ਰਾਮ ਨੂੰ ਜਪਣਾ ਕਰ।
ਰਹਾਓ ਗਿਆ ਪਿੰਡ ਭਰਤਾ।
ਗਿਆ ਤੇ ਵਿਸਰਾਮ, ਗਿਆ
ਗਿਆ
ਗਿਆ ਸ਼ਹਿਰ ਦਾ ਨਾਂ ਹੈ, ਜਿੱਥੇ ਇਹਨਾਂ ਦਾ 68 ਤੀਰਥਾਂ ਵਿੱਚ ਇੱਕ ਵੱਡਾ ਤੀਰਥ ਹੈ ਗਿਆ ਤੀਰਥ। ਉੱਥੇ ਗਤੀ ਕਰਾਉਣ ਜਾਂਦੇ ਆ ਲੋਕ। ਇਹ ਬਾਹਮਣ ਦੱਸ ਦਿੰਦੇ ਆ ਤੁਹਾਡੇ ਘਰ ਭੂਤ ਹੈ ਜੀ, ਇਹਦੀ ਗਤੀ ਨਹੀਂ ਹੋਈ, ਗਿਆ ਜਾ ਕੇ ਪਿੰਡ ਭਰਾ ਕੇ ਆਓ। ਉੱਥੇ ਗਿਆ ਜੀ ਜਾਂਦੇ ਨੇ ਫਿਰ, ਅਤੇ ਪਿੰਡ ਭਰਾਉਂਦੇ ਨੇ। ਪਿੰਡ ਕਿਵੇਂ ਭਰੀਂਦੇ ਨੇ? ਜੌਆਂ ਦੀਆਂ ਪਿੰਨੀਆਂ ਜਾਂ ਵੱਟ ਕੇ ਬਾਹਮਣ ਜਿਹੜਾ ਨਦੀ ਵਿੱਚ ਤੇਰ ਦਿੰਦੇ ਨੇ, ਅਤੇ ਉਹਨੂੰ ਪਿੰਡ ਭਰਨੇ ਕਹਿੰਦੇ ਨੇ। ਉਹਨਾਂ ਤੋਂ ਫਿਰ ਪੈਸੇ ਆਦਿ ਲੈ ਲੈਣੇ। ਹਾਂਜੀ,
ਗਿਆ ਪਿੰਡ ਭਰਤਾ,
ਹਾਂਜੀ,
ਬਨਾਰਸ ਅਸ ਬਸਤਾ ਮੁੱਖ ਵੇਦ ਚਤਰ ਪੜ੍ਹਤਾ।
ਬਨਾਰਸ ਅਸ ਬਸਤਾ, ਬਨਾਰਸ ਕੰਸੀ ਜੀ ਬਨਾਰਸ ਸ਼ਹਿਰ ਵਿੱਚ ਵੀ ਬਸਤਾ ਮੈਨੇ ਬਸਣਾ ਕੀਤਾ ਹੈ, ਅਸ ਮੈਨੇ ਹੈ, ਅਸ ਬਸਤਾ, ਅਸ ਦਾ ਅਰਥ ਹੈ, ਇਹ ਸੰਸਕ੍ਰਿਤ ਦਾ ਸ਼ਬਦ ਹੈ, ਅਸ ਹੈ ਨੂੰ ਕਹਿੰਦੇ। ਜਿਵੇਂ ਆਪਾਂ ਸਗਲ ਦੁਆਰ ਕੋ ਛਾੜ ਕੇ ਗਏ ਤੁਹਾਰੋ ਦੁਆਰ, ਬਾਹੇ ਗਹੇ ਕੀ ਇਲਾਜ ਅਸ, ਉੱਥੇ ਵੀ ਅਸ ਆਉਂਦਾ ਨਾ, ਉੱਥੇ ਵੀ ਹੈ ਦਾ ਅਰਥ ਹੈ। ਬਾਂਹ ਫੜੀ ਤੁਹਾਨੂੰ ਇਲਾਜ ਅਸ ਮੈਨੇ ਹੈ, ਇੱਥੇ ਵੀ ਬਨਾਰਸ, ਬਨਾਰਸ ਅਸ ਵਸਤਾ, ਬਨਾਰਸ ਸ਼ਹਿਰ ਵਿੱਚ ਵਸਣਾ ਵੀ ਕੀਤਾ ਹੈ।
ਮੁੱਖ ਵੇਦ ਚਤਰ ਪੜ੍ਹਤਾ,
ਮੁੱਖ ਵੇਦ ਨਹੀਂ ਕਰਨਾ, ਮੁੱਖ 'ਤੇ ਨਾ ਵਿਸ਼ਰਾਮ ਕਰ, ਮੁੱਖ
ਮੁੱਖ
ਮੁੱਖ ਤੋਂ ਕੀ ਕੀਤਾ? ਵੇਦ ਚਤਰ ਪੜ੍ਹਤਾ, ਚਾਰੇ ਵੇਦ ਵੀ ਮੁੱਖ ਤੋਂ ਪੜ੍ਹ ਲਏ, ਨਾਮ ਦੇ ਬਰਾਬਰ ਨਹੀਂ। ਹੋਰ
ਮੁੱਖ ਵੇਦ ਚਤਰ ਪੜ੍ਹਤਾ ਸਗਲ ਧਰਮ ਅਛਿਤਾ।
ਇਹਨੂੰ ਅਛਤਾ ਪੜ੍ਹਨਾ, ਅਛਿਤਾ ਨਹੀਂ, ਅੱਧੀ ਸਿਆਰੀ ਬੋਲਣੀ ਹੈ, ਪੂਰੀ ਨਹੀਂ। ਅਛਤਾ ਮੈਨੂੰ ਹੈ, ਇਹ ਵੀ ਸੰਸਕ੍ਰਿਤ ਦਾ ਸ਼ਬਦ ਹੈ। ਹਾਂ, ਸਾਰੇ ਧਰਮਾਂ ਦੇ ਸਹਿਤ ਹੈ। ਹਾਂਜੀ,
ਗੁਰ ਗਿਆਨ ਇੰਦਰੀ ਦ੍ਰਿੜਤਾ
ਹਾਂ ਆਪ ਕਿਸੇ ਨੂੰ ਉਸਤਾਦ ਧਰ ਕੇ ਦੂਜੇ ਗ੍ਰੰਥਾਂ ਦਾ ਗਿਆਨ ਵੀ ਕਰ ਲਿਆ ਇੰਦਰੀ ਦ੍ਰਿੜ ਕਰ ਲਏ ਹਾਂਜੀ ਫਿਰ ਵੀ ਨਾਮ ਦੇ ਬਰਾਬਰ ਨਹੀਂ
ਖੱਟ ਕਰਮ ਸਹਿਤ ਰਹਿਤਾ
ਸਹਿਤ ਦੇ ਵਿਸ਼ਰਾਮ ਕਰ ਲਓ ਖੱਟ ਕਰਮ ਸਹਿਤ ਰਹਿਤਾ ਖੱਟ ਮੈਨੇ ਛੇ ਕਰਮਾਂ ਦੇ ਸਹਿਤ ਵੀ ਰਹਿਣਾ ਕੀਤਾ ਛੇ ਕਰਮ ਕਿਹੜੇ ਨੇ ਬਾਹਮਣਾਂ ਦੇ ਵਿੱਦਿਆ ਪੜ੍ਹਾਉਣੀ ਇਹ ਛੇ ਬਾਹਮਣ ਦੇ ਨੇ ਪਰ ਇਹਨਾਂ ਤੋਂ ਵੱਖਰੇ ਕਿਸੇ ਕਰਮ ਹੋਰ ਨੇ ਯੋਗੀ ਵਾਲੇ ਨੇ ਹਾਂਜੀ ਕਿਹਨਾਂ ਵਾਲੇ ਭਿੱਖਿਆ ਲੈਣੀ ਹੋਰ ਛੇ ਗਿਣਨੇ ਨੇ ਇੱਕ ਨਹੀਂ ਉਹ ਛੇ ਕਰਮ ਨੇ ਜਿਹੜੇ ਸੰਧਿਆ ਇਸ਼ਨਾਨ ਹੋਮ ਜੱਗ ਅਥਿਤ ਪੂਜਾ ਦੇਵ ਪੂਜਾ ਇਹ ਛੇ ਕਰਮ ਨੇ ਇਹ ਵੀ ਕਰ ਲੈਣਾ ਕੀਤੇ ਖੱਟ ਕਰਮ ਸਹਿਤ ਹਾਂ ਰਹਿਤਾ ਛੇ ਕਰਮਾਂ ਸਹਿਤ ਵੀ ਰਹਿਣਾ ਕੀਤਾ ਛੇ ਕਰਮ ਕਰ ਵੀ ਲਏ ਹੋਰ
ਖੱਟ ਕਰਮ ਸਹਿਤ ਰਹਿਤਾ
ਸਿਵਾ ਸਖਤ
ਸੰਵਾਦੰ
ਪੜ੍ਹੋ ਸਾਰੇ ਸਿਵਾ ਸਖਤ
ਸੰਵਾਦੰ
ਸੇਵਾ ਦੀ ਸ਼ਕਤੀ ਕੌਣ ਹੈ ਪਾਰਵਤੀ ਸ਼ਕਤੀ ਦਾ ਅਰਥ ਹੁੰਦਾ ਇਸਤਰੀ ਅਤੇ ਸੇਵਾ ਸ਼ਿਵਜੀ ਦੀ ਅਤੇ ਪਾਰਵਤੀ ਦਾ ਜਿਹੜਾ ਸੰਵਾਦ ਲਿਖਿਆ ਰਮਾਇਣ ਵਿੱਚ ਉਹ ਵੀ ਭਾਵੇਂ ਪੜ੍ਹ ਲਿਆ ਹਾਂਜੀ
ਮਨ ਛੋੜ ਸਗਲ ਭੇਦਮ
ਮਨਾ ਉੱਪਰਲੇ ਜਿੰਨੇ ਸਾਰੇ ਭੇਦ ਕਹਿੰਦੇ ਛੱਡਦੇ ਇਹਨਾਂ ਨੂੰ ਨਾਮ ਜਪਿਆ ਕਰ
ਸਿਮਰ ਗੋਬਿੰਦਮ
ਗੋਬਿੰਦ ਦਾ ਸਿਮਰਨ ਕਰਿਆ ਕਰ ਮਨ ਕਰਕੇ ਬਾਣੀ ਕਰਕੇ
ਭਜ ਨਾਮਾ ਤਰਸ ਭਵ ਸਿੰਧਮ
ਹਾਂ ਸਿੰਧਮ ਸਮੁੰਦਰ ਸੰਸਾਰ ਸਮੁੰਦਰ ਤੋਂ ਤਰਸ ਦਾ ਅਰਥ ਹੁੰਦਾ ਤਰਨਾ ਤਰਸ ਦਾ ਅਰਥ ਇੱਥੇ ਦਇਆ ਕਰਨੀ ਨਹੀਂ ਤਰ ਜਾਣਾ ਸੰਸਾਰ ਸਮੁੰਦਰ ਤੋਂ ਤਰ ਜਾਏਗਾ ਚਲੋ ਅੱਗੇ ਜੀ ਭਵ ਸੰਸਾਰ ਸਿੰਧਗ ਮਨ ਸਮੁੰਦਰ
ਗੌਂਡ
ਘੋੜੇ ਨਾਲ ਇਹ ਬੜਾ ਖਿਆਲ ਰੱਖਣਾ ਉੱਥੇ ਉਸ ਵੇਲੇ ਜਦੋਂ ਪਾਠ ਕਰਨਾ ਤੁਸੀਂ ਗੌਂਡ ਦਾ ਗੌਡ ਦਾ ਗੌਂਡ ਦਾ ਤਿੰਨ ਰੂਪਾਂ 'ਚ ਆਉਂਦਾ
ਗੌਂਡ ਜੇ ਉਹ 68 ਤੀਰਥ
ਕਿੱਥੇ ਚੱਲ ਗਏ ਨਾਦ ਭ੍ਰਮੇ ਦੂਜਾ ਸ਼ਬਦ ਹੈ ਨਾਮਦੇਵ ਨਾਦ ਭ੍ਰਮੇ
ਗੌਂਡ
ਫਿਰ ਗੌਂਡ ਹੋ ਗਿਆ ਗੌਂਡ ਠੀਕ
ਨਾਦ ਭ੍ਰਮੇ ਜੈਸੇ ਮਿਰਗਾਏ
ਹੁਣ ਪ੍ਰੀਤ ਦੱਸੀ ਹੈ ਵੀ ਮੇਰੀ ਪ੍ਰੀਤ ਕਿਵੇਂ ਆ ਕਿੰਨੇ ਪ੍ਰਮਾਣ ਦੇਖ ਕੇ ਪਹਿਲਾ ਪ੍ਰਮਾਣ ਦੇ ਰਹੇ ਨੇ ਨਾਦ ਭ੍ਰਮੇ ਕੰਡੇਹੇੜੇ ਦੀ ਨਾਦ ਮੈਨੇ ਆਵਾਜ਼ ਨੂੰ ਸੁਣ ਕੇ ਮਿਰਗ ਭਰਮ ਜਾਂਦਾ ਜਿਵੇਂ ਪਤਾ ਹੁੰਦਾ ਵੀ ਮੈਂ ਇਹ ਜਾਲ 'ਚ ਫਸ ਜਾਣਾ ਪਰ ਫਿਰ ਵੀ ਪ੍ਰਵਾਹ ਨਹੀਂ ਕਰਦਾ ਪ੍ਰੀਤ ਇੰਨੀ ਹੈ ਇਉਂ ਸਾਡੀ ਪ੍ਰੀਤ ਹੈ
ਪ੍ਰਾਣ ਤਜੇ ਬਾਕੋ ਧਿਆਨ ਨਾ ਜਾਏ
ਭਾਵੇਂ ਪ੍ਰਾਣ ਵੀ ਤਜ ਛੱਡ ਦਿੰਦਾ ਹੈ ਮਿਰਗ ਜਿਹੜਾ ਪਰ ਧਿਆਨ ਨਹੀਂ ਛੱਡਦਾ ਉਹ ਆਵਾਜ਼ ਦਾ ਭੱਜਿਆ ਜਾਂਦਾ ਉੱਧਰ ਨੂੰ ਹਾਂਜੀ
ਐਸੇ ਰਾਮਾ ਐਸੇ ਹੀਰੋ
ਐਸੇ ਰਾਮਾ ਇਉਂ ਰਾਮ ਨੂੰ ਹੀਰੋ ਮੈਨੇ ਵੇਖਣਾ ਕੀਤਾ ਸੀ ਜਾਂ ਮੈਂ ਇੱਦਾਂ ਵੇਖਣਾ ਕਰਾਂ ਹਾਂਜੀ
ਰਾਮ ਛੋੜ ਚਿੱਤ ਅਨੰਤ ਅੰਤ ਨਾ ਫੇਰੋ
ਰਾਮ ਨੂੰ ਸਿਮਰਨ ਨੂੰ ਛੱਡ ਕੇ ਚਿੱਤ ਜਿਹੜਾ ਸੀ ਅੰਤ ਮੈਨੂੰ ਹੋਰ ਪਾਸੇ ਨਹੀਂ ਫੇਰਨਾ ਕੀਤਾ ਇੰਨੀ ਪ੍ਰੀਤ ਹੈ ਉਹਦੇ ਨਾਲ ਹੀ ਲਾਈ ਹੈ ਜਿਵੇਂ ਮਿਰਗ ਨੇ ਕੰਡੇ ਹੇੜੇ ਨਾਲ ਹਾਂਜੀ
ਰਹਾਵ ਜਿਉਂ ਮੀਨਾ ਹੇਰਾ ਪਸ਼ੂਆਰਾ
ਹਾਂ ਜਿਵੇਂ ਮੱਛੀ ਨੂੰ ਹੇਰਾ ਮੈਨੇ ਵੇਖਦਾ ਹੈ ਕੌਣ ਪਸ਼ੂਆਰਾ ਤਾਂ ਪਸ਼ੂ ਨਹੀਂ ਹੈਗਾ ਇੱਥੇ ਅਰਥ ਪਸ਼ੂਆਰਾ ਇੱਕ ਦਧੀਰਾ ਪੰਛੀ ਹੈ ਤੁਸੀਂ ਦੇਖਿਆ ਹੋਣਾ ਪਿੰਡਾਂ 'ਚ ਆਪਾਂ ਟੋਬਿਆਂ ਦੇ ਕੰਢੇ ਉੱਤੇ ਨਾ ਜਾਂ ਕਿਤੇ ਨਦੀਆਂ ਦੇ ਉੱਤੇ ਇੱਕ ਪੰਛੀ ਨੂੰ ਲੰਮੀ ਜਿਹੀ ਠੁੰਗ ਹੁੰਦੀ ਹੈ ਨਦੀ ਦੇ ਉੱਤੇ ਇੱਦਾਂ ਉੱਪਰ ਆਕਾਸ਼ ਵਿੱਚ ਇੱਦਾਂ ਦਾ ਫੰਘ ਜਿਹਾ ਮਾਰਦਾ ਰਹਿੰਦਾ ਇੱਕ ਥਾਂ ਖੜ ਕੇ ਜਦੋਂ ਨਿਗਾਹ ਪੈਂਦੀ ਹੈ ਨਾ ਮੱਛੀ ਉਨੀ ਉਚਾਈ ਤੋਂ ਥੱਲੇ ਆਉਂਦਾ ਇੱਕਦਮ ਫੜ ਲੈਂਦਾ ਮੱਛੀ ਨੂੰ ਇੰਨਾ ਜਿਵੇਂ ਉਹਦੀ ਧਿਆਨ ਹੈ ਨਾ ਹਾਂਜੀ ਪਸ਼ੂਆਰਾ ਮੈਨੇ ਦਧੀਰਾ ਪੰਛੀ ਉਹਦਾ ਨਾਮ ਦਧੀਰਾ ਹੈ ਗਧੀਰਾ ਨਹੀਂ ਦਧੀਰਾ ਗਧੀਰਾ ਦਾ ਗਧਾ ਹੋ ਜੂਗਾ ਨਾ ਦਧੀਰਾ ਦੱਦਾ ਧੱਤੇ ਨੇ ਵਿਹਾਰੀ ਰਾਰੇ ਨੂੰ ਕੰਨਾ ਦਧੀਰਾ ਆਪਾਂ ਨੂੰ ਨਾਂ ਨਹੀਂ ਸੀ ਪਤਾ ਪਰ ਦੇਖਿਆ ਵੀ ਪੰਛੀ ਇੱਦਾਂ ਦੇ ਸੀ ਲਾਲ ਜੀ ਠੁੰਗਦੀ ਹਾਂ ਜੀ
ਬਗਲਾ ਬਗਲਾ ਜੀ
ਹਾਂਜੀ
ਬਗਲਾ
ਨਹੀਂ 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 ਬਗਲਾ ਤਾਂ ਕੰਡੇ 'ਤੇ ਬੈਠੇ ਹੀ ਫੜਦਾ ਹੈ ਉੱਥੇ ਹੀ ਇਹ ਆਕਾਸ਼ ਵਿੱਚ ਤਾਂ ਉੱਡ ਕੇ ਉੱਚੀ ਉਚਾਈ 'ਤੇ ਜਾ ਕੇ ਇੱਕ ਥਾਂ ਖੜ ਕੇ ਇੱਕ ਥਾਂ ਐਂ ਫੰਘ ਮਾਰੀ ਜਾਂਦਾ ਇੱਕ ਥਾਂ ਖੜਾ ਰਹਿੰਦਾ ਅੱਗੇ ਪਿੱਛੇ ਨਹੀਂ ਹੁੰਦਾ ਨਿਗਾਹ ਹੇਠਾਂ ਉਹਦੇ ਪਾਣੀ 'ਚ ਹੁੰਦੀ ਹੈ ਜਦੋਂ ਉਹਦੀ ਰੇਂਜ 'ਚ ਆ ਜਾਂਦੀ ਹੈ ਮੱਛੀ ਉੱਥੋਂ ਇਕਦਮ ਹੇਠਾਂ ਡਿੱਗਦਾ ਇੰਨੀ ਸਪੀਡ ਨਾਲ ਡਿੱਗਦਾ ਹੇਠਾਂ ਸਿੱਧਾ ਮੱਛੀ ਦੇ
ਫਿਰ ਫੜ ਲੈਂਦਾ ਜੀ ਉਹ ਤਾਂ ਫਿਰ ਉਹਦੇ ਨੂੰ ਮੱਛੀ ਨੱਠ ਜਾਂਦੀ ਹੋਣੀ ਹੈ
ਹਾਂਜੀ
ਉਦੋਂ ਤਾਂ ਮੱਛੀ ਨੱਠ ਜਾਂਦੀ ਉੱਤੋਂ ਦਾ
ਉਹਦੀ ਸਪੀਡ ਹੀ ਨਹੀਂ ਹੁੰਦੀ ਮੱਛੀ ਵਿਚਾਰੀ ਹੇਠਾਂ ਆਪਣੀ ਮਾਸੀ 'ਚ ਹੁੰਦੀ ਹੈ ਉੱਪਰ ਵਾਲੀ ਮੱਛੀ ਉੱਪਰ ਨਹੀਂ ਨਾ ਦੇਖਦੀ ਐਡੀ ਚਪਟਾ ਉਹਦੀ
ਯੋਗਤਾ ਉਹਦੀ ਕੋਈ ਐਡੀ ਵੱਡੀ ਨਾ
ਸੋਨਾ
ਗੰਢ ਤੇ ਹੀਰੇ ਸੁਨਾਰਾ
ਜਿਵੇਂ ਸੁਨਿਆਰ ਸੋਨਾ ਦੀ ਗੰਢ ਤੇ ਮੈਨੇ ਕਢਾਈ ਕਰਦਾ ਵੇਲੇ ਧਿਆਨ ਰੱਖਦਾ ਨਾਲ ਗੱਲਾਂ ਵੀ ਮਾਰੀ ਜਾਂਦਾ ਪਰ ਧਿਆਨ ਸੋਨੇ 'ਚ ਹੁੰਦਾ ਹੀਰਾ ਮੈਨੇ ਵੇਖਦਾ ਹੈ
ਜਿਉਂ ਬਖਈ ਹੀਰੇ ਪਰ ਨਾਰੀ
ਹਾਂ ਜਿਵੇਂ ਬਸਈ ਪਰਾਈ ਇਸਤਰੀ ਵੱਲ ਧਿਆਨ ਨਾਲ ਲਾ ਕੇ ਦੇਖਦਾ
ਕੌਡਾ ਡਾਰਤ ਹੀਰੇ ਜਵਾਰੀ
ਜੂਏਵਾ ਜਿਹੜਾ ਹੈ ਕੌਡਾ ਕੌਡੀਆਂ ਸਿੱਟਦਾ ਨਾ ਜੂਆ ਖੇਡਦਾ ਹੋਇਆ ਉਦੋਂ ਧਿਆਨ ਰੱਖਦਾ ਵੀ ਨੰਬਰ ਵੱਧ ਆਉਣ ਹਾਂਜੀ
ਜੈ ਜੈ ਦੇਖੋ
ਚਲੋ
ਜਹ ਜਹ ਦੇਖੋ ਤਹ ਤਹ ਰਾਮਾ
ਜਿੱਥੇ ਜਿੱਥੇ ਵੀ ਮੈਂ ਵੇਖਦਾ ਪਰਮੇਸ਼ਰ ਨੂੰ ਦੇਖ
ਹਰ ਕੇ ਚਰਨ ਨਿਤ ਧਿਆਵੈ ਨਾਮ
ਹਾਂਜੀ ਐਸੇ ਪ੍ਰੀਤ ਹੈ ਮੇਰੀ ਨਾਮਦੇਵ ਜੀ ਕਹਿੰਦੇ
ਗੌਂਡ
ਗੌਂਡ
ਕਨੌੜਾ
ਹੀ ਲੱਗਦਾ ਹੈ
ਗੌਂਡ ਗੌਂਡ
ਹੁਣ ਠੀਕ ਹੋ ਗਿਆ
ਮੁਖ ਤਾਰ ਲੈ ਰਾਮਾ
ਆਪਣੇ ਤਰਨ ਵਾਸਤੇ ਪਰਮੇਸ਼ਰ ਦੇ ਸਨਮੁਖ ਬੇਨਤੀ ਕਿਵੇਂ ਕਰਦੇ ਨੇ ਨਾਮਦੇਵ ਜੀ ਉਹ ਸਾਰਾ ਦੱਸਿਆ ਮੁਖ ਤਾਰ ਲੈ ਰਾਮਾ
ਮੁਖ ਤਾਰ ਲੈ ਰਾਮਾ
ਤਾਰ ਲੈ
ਤਾਰ ਲੈ
ਹੇ ਰਾਮ ਹੇ ਵਾਹਿਗੁਰੂ ਮੈਨੂੰ ਤਾਰ ਲੈ ਮੈਨੂੰ ਤਾਰ ਲੈ ਹਾਂਜੀ
ਮੈਂ ਅਜਾਨ
ਜਨ ਤੇ ਵਿਸਰਾਮ
ਮੈਂ ਅਜਾਨ
ਜਨ
ਜਨ
ਇੱਥੇ ਜਮਕੀ ਲਾ ਕੇ
ਅਜਾਨ ਜਨ ਤਰਪੇ ਨਾ ਜਾਣੋ
ਮੈਂ ਜਾਣਾ ਜੀ ਮੈਂ ਤਰਨਾ ਨਹੀਂ ਜਾਣਦਾ ਤਰਬੇ ਮੈਨੇ ਤਰਨਾ ਹਾਂ
ਨਾ ਜਾਣੋ ਬਾਪ ਬੀਠਲਾ ਬਾਂ ਦੇ
ਇਹ ਮੇਰੇ ਬੀਠਲ ਬਾਪ ਬਾਂ ਦੇ ਬਾਂ ਦੇ ਕੇ ਕੱਢ ਮੈਨੂੰ ਹਾਂਜੀ
ਰਹੋ ਨਰ ਦੇ ਸੁਰ
ਨਰ ਤੇ
ਸੁਰ ਹੋਏ ਜਾਤ ਨਿਮਖ ਮੈਂ ਸਤਿਗੁਰ
ਮੈਂ ਸਤਿਗੁਰ ਨਹੀਂ ਕਹਿਣਾ ਆਪੇ ਸਤਿਗੁਰ ਮੈਂ ਤੇ ਵਿਸਰਾਮ ਕਰਨਾ ਬੋਲੋ ਸਾਰੇ ਨਰ ਤੇ ਸੁਰ ਹੋਏ ਜਾਤ ਜਦੋਂ ਤੇਰੀ ਕਿਰਪਾ ਹੁੰਦੀ ਹੈ ਤੂੰ ਨਰ ਮਨੁੱਖਾਂ ਤੋਂ ਸੁਰ ਮੈਨੇ ਦੇਵਤੇ ਬਣਾ ਦਿੰਦਾ ਕਿੰਨਾ ਕੁ ਚਿਰ 'ਚ ਬਣਾਉਂਦਾ ਹੈ
ਨਿਮਖ ਮੈਂ
ਹਾਂ ਵਿਸਰਾਮ ਇੱਥੇ ਹੈ ਸਤਿਗੁਰ ਬੁੱਧ ਸਿਖਲਾਈ
ਸਤਿਗੁਰ ਬੁੱਧ ਸਿਖਲਾਈ
ਇਹ ਬੁੱਧ ਮੈਨੂੰ ਮੇਰੇ ਸਤਿਗੁਰਾਂ ਨੇ ਸਿਖਾਈ ਹੈ ਕੌਣ ਸੀ ਉਹਨਾਂ ਦਾ ਸਤਿਗੁਰੂ ਨਾਮਦੇਵ ਦਾ ਯਾਦ ਕਰੋ ਸ਼ਾਬਾਸ਼
ਤ੍ਰਿਲੋਚਨ
ਹਾਂ ਯਾਦ ਆ ਗਿਆ ਗਿਆਨਦੇਵ ਸੀ ਗਿਆਨਦੇਵ ਤ੍ਰਿਲੋਚਨ ਦਾ ਧੰਨੇ ਦਾ ਸੀ ਚਲ ਗਿਆਨਦੇਵ ਨਾਮਦੇਵ ਦਾ ਗੁਰੂ ਸੀ
ਨਰਤੇ ਉਪਜ ਸਵਰਗ ਕਹੋ
ਜੀਤਿਓ
ਸੋ ਅਵਖਦ ਮੈਂ ਪਾਈ
ਅਵਖਦ ਦਵਾਈ ਐਸੀ ਦਵਾਈ ਮੈਂ ਸਤਿਗੁਰਾਂ ਤੋਂ ਪਾਈ ਹੈ ਨਰ ਤੋਂ ਉਪਜ ਕੇ ਮੈਂ ਸੁਰਗ ਨੂੰ ਵੀ ਜਿੱਤਣ ਦੇ ਯੋਗ ਹੋ ਗਿਆ
ਜਹਾਂ ਜਹਾਂ ਧੂ ਨਾਦਰ
ਨਾਰਦ
ਟੇਕੇ
ਹਾਂ
ਨਾਇਕ
ਟਿਕਾਵਹੋ
ਮੋਹੇ
ਜਿੱਥੇ ਤੁਸਾਂ ਨੇ ਨਾਰਦ ਦੀ ਸਿੱਖਿਆ ਅਨੁਸਾਰ ਧਰੂ ਨੂੰ ਜਿੱਥੇ ਟਿਕਾਇਆ ਕਿੱਡਾ ਵੱਡਾ ਟਿਕਾਣਾ ਦਿੱਤਾ ਹੈ ਸੱਚਖੰਡ ਦੇ ਬੂਹੇ ਮੂਹਰੇ ਖੜ੍ਹਾ ਅਜੇ ਤੱਕ ਸੋ ਮੈਨੂੰ ਵੀ ਨਾਇਕ ਟਿਕਾਵੋ ਮੋਹੇ ਨਾਇਕ ਦਾ ਤੁਹਾਨੂੰ ਥੋੜ੍ਹਾ ਜਿਹਾ ਮੈਨੂੰ ਵੀ ਐਸਾ ਟਿਕਾਣਾ ਦੇ ਦਿਓ ਹਾਂਜੀ
ਤੇਰਾ ਨਾਮ ਅਵਲੰਬ
ਹਾਂ
ਬਹੁਤ ਜਨ ਉਧਰੇ
ਪੜ੍ਹ ਲਓ ਜੀ ਸਾਰੇ ਤੇਰੇ ਨਾਮ ਅਵਲੰਬ ਬਹੁਤ ਜਨ ਉਧਰੇ
ਨਾਮੇ ਕੀ ਨਿਜਮਤ ਇਹ
ਅਵਲੰਬ ਦਾ ਅਰਥ ਹੁੰਦਾ ਆਸਰਾ ਤੇਰੇ ਨਾਮ ਦੇ ਆਸਰੇ ਬਹੁਤ ਜਨ ਉਧਰ ਗਏ ਨੇ ਸੋ ਇਹ ਮੇਰੀ ਨਿਜਮਤ ਵੀ ਮੇਰੀ ਵੀ ਇਹੀ ਹੈ
ਗੌਂਡ
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 ਹਾਂਜੀ ਸਾਰਿਆਂ ਦਾ ਗਾਉਂਡ ਹੁੰਦਾ ਗੋਂਡ ਉਂਝ ਜੇ ਕਨੌੜਾ ਵੀ ਉੱਥੇ ਕਨੌੜਾ ਲੱਗਦਾ ਨਹੀਂ ਕੌਣ ਨੂੰ ਕੌਣ ਇਹ ਕਹਿਣਾ ਕੌਣ ਕਹਿੰਦਾ ਚਲੋ
ਮੋਹ ਲਾਗਤੀ ਤਾਲਾ ਵੇਲੀ
ਹਾਂ ਤਾਲਾ ਇੱਥੇ ਜਿੰਦਾ ਨਾ ਸਮਝ ਲਿਓ ਬੇਲੀ ਆਪਾਂ ਕਹਿੰਦਾ ਮੇਰਾ ਬੇਲੀ ਆ ਮੇਰਾ ਸੱਜਣ ਹੇ ਬੇਲੀ ਵਾਹਿਗੁਰੂ ਸੱਜਣ ਮੋਹ ਲਾਗਤੀ ਤਾਲਾ ਤਾਲਾ ਤਲਬ ਤੁਹਾਨੂੰ ਮਿਲਣ ਦੀ ਤਲਬ ਲੱਗੀ ਹੈ ਇੱਛਾ ਲੱਗੀ ਹੈ
ਬਛਰੇ ਬਿਨ ਗਾਏ ਅਕੇਲੀ
ਜਿਵੇਂ ਬੱਚੇ ਤੋਂ ਬਿਨਾਂ ਗਾਂ ਅਕੇਲੀ ਇਕੱਲੀ ਹੁੰਦੀ ਹੈ ਮੈਂ ਵੀ ਤੁਹਾਡੇ ਤੋਂ ਬਿਨਾਂ ਇਕੱਲਾ ਹੀ ਮਹਿਸੂਸ ਕਰਦਾ
ਪਾਣੀਆਂ ਬਿਨ ਮੀਨ ਤਲਫ ਹੈ
ਪਾਣੀ ਤੋਂ ਬਿਨਾਂ ਪਾਣੀਆਂ ਮੈਨੇ ਪਾਣੀ ਜੇ ਪੱਪੇ ਨੂੰ ਕੰਨਾਂ ਨਾ ਹੋਵੇ ਪਨੀਆਂ ਹੋਵੇ ਫਿਰ ਕੀ ਅਰਥ ਹੁੰਦਾ ਬਹੁਤ ਵਾਰੀ ਲਿਖਾਇਆ ਅਤੇ ਹਾਂਜੀ ਜੁੱਤੀ ਜੁੱਤੀ ਕਿਹਾ ਤੁਸੀਂ ਹਾਂ ਜੁੱਤੀ ਹੁੰਦਾ ਪਨੀਆਂ ਦਾ ਅਰਥ ਪਨੀਆਂ ਛਾਦਨ ਨੀਕਾ ਅਨਾਦ ਮੰਗੋ ਸਤ ਸੀਕਾ ਆਇਆ ਤਾਂ ਤੈਨੂੰ ਦੀ ਬਾਣੀ ਵਿੱਚ ਹਾਂ ਸੋ ਇੱਥੇ ਪਾਣੀਆਂ ਪੱਪੇ ਨੂੰ ਕੰਨੇ ਨਾਲ ਹੈ ਪਾਣੀ ਦਾ ਵਾਚਕ ਪਾਣੀਆਂ ਬਿਨ
ਪਾਣੀਆਂ ਬਿਨ
ਮੀਨ ਤਲਫਾ
ਮੀਨ
ਤਲਫਾ ਬਿਨ ਤੜਫਦੀ ਹੈ ਜਿਵੇਂ ਪਾਣੀ ਤੋਂ ਬਿਨਾਂ ਮੱਛੀ ਤੜਫਦੀ ਹੈ ਮੈਂ ਵੀ ਇੱਦਾਂ ਤੜਫ ਰਿਹਾ ਐਸੇ
ਐਸੇ ਰਾਮ ਨਾਮਾ
ਬਿੰਤ ਬਿੰਤ ਵਿਸ਼ਰਾਮ
ਐਸੇ ਰਾਮ ਨਾਮਾ ਬਿਨ ਬਾਪਰੋ ਨਾਮਾ
ਬਾਪਰੋ ਦਾ ਤਾਂ ਬਾਪ ਨਹੀਂ ਹੈਗਾ ਬਾਪਰੋ ਵਿਚਾਰਾ ਹਿੰਦੀ ਵਿੱਚ ਵਿਚਾਰਾ ਬਾਪਰੋ ਕਹਿੰਦੇ ਆ ਕਾ ਕਰੂ ਰੇ ਬਾਪਰੇ ਹੁੰਦੇ ਨਹੀਂ ਬਈਏ ਆਪਣੇ ਇੱਦਾਂ ਬਾਪਰੇ ਕਹਿੰਦੇ ਹਾਂਜੀ
ਰਹਾਓ ਜੈਸੇ ਗਾਏ ਕਾ ਵਾਛਾ ਛੂਟਲਾ
ਜਿਵੇਂ ਗਾਂ ਦਾ ਵੱਛਾ ਜਿਹੜਾ ਹੈ ਕਿੱਲੇ ਤੋਂ ਛੁੱਟ ਕੇ ਆ ਜਾਵੇ ਹਾਂਜੀ
ਥਨ ਚੋਖਤਾ ਮਾਖਣ ਟੋ ਟੂ
ਘੂਟਲਾ ਥਨ ਚੋਖਤਾ ਮਾਖਣ ਘੂਟਲਾ ਥਨ ਚੋਖਤਾ ਮੈਨੂੰ ਚੁੰਘਣਾ ਕਰਦਾ ਹੈ ਗਾਂ ਦੇ ਆ ਕੇ ਮਾਖਣ ਘੂਟਲਾ ਅਤੇ ਮੱਖਣ ਦਾ ਮੱਖਣ ਨਹੀਂ ਹੈਗਾ ਇੱਥੇ ਮੱਖਣ ਦਾ ਅਰਥ ਦੁੱਧ ਦੁੱਧ ਘੂਟ ਦੀਆਂ ਘੂਟਲਾ ਮੈਨੂੰ ਘੁੱਟਾਂ ਭਰਦਾ ਹੈ ਹਾਂਜੀ
ਨਾਮ ਦਿਓ ਨਾਰਾਇਣ ਪਾਇਆ
ਠੀਕ
ਗੁਰ ਭੇਟਤ ਅਲੱਖ ਲਿਖਾਇਆ
ਠੀਕ
ਜੈਸੇ ਵਿਖੈ
ਹੇਤ ਅਤੇ ਵਿਸਰਾ
ਜੈਸੇ ਵਿਖੈ ਹੇਤ ਪਰ ਨਾਰੀ
ਪਰ ਮੈਨੇ ਪਰਾਈ ਇਸਤਰੀ
ਐਸੇ ਨਾਮੇ ਪ੍ਰੀਤ ਮੁਰਾਰੀ
ਇਉਂ ਮੇਰੀ ਮੁਰਾਰੀ ਦੇ ਨਾਲ ਪ੍ਰੀਤ ਹੈ ਜੀ ਨਾਮ ਨਾਮਦੇਵ ਜੀ ਕਹਿੰਦੇ ਦੋ ਸ਼ਬਦਾਂ ਦਾ ਸੰਧੀ ਵਿਸ਼ੇਸ਼ ਹੈ ਮੁਰਾਰੀ ਕਿਹੜੇ ਕਿਹੜਿਆਂ ਦਾ ਮੁਰ ਪਲੱਸ ਅਰੀ ਜੋ ਮੁਰ ਦੈਂਤ ਦਾ ਅਰੀ ਮੈਨੂੰ ਦੁਸ਼ਮਣ ਸੀ ਤਾਂ ਇੱਕ ਬਣ ਗਿਆ ਸ਼ਬਦ ਮੁਰਾਰੀ ਹਾਂਜੀ
ਜੈਸੇ ਤਾਪ ਅਤੇ ਨਿਰਮਲਾ ਜੈਸੇ ਤਾਪ ਅਤੇ ਨਿਰਮਲਾ ਕਾਮਾ
ਨਿਰਮਲਾ ਤਾਂ ਨਹੀਂ
ਨਿਰਮਲ ਕਾਮਾ
ਨਿਰਮਲ ਜਿਵੇਂ ਸੂਰਜ ਦਾ ਹੀ ਕਾਮ ਨੇ ਤਪਸ ਦੁਆਰਾ ਹਰ ਕੋਈ ਤਪਦਾ ਹੈ ਦੁੱਖ ਹੁੰਦਾ ਹੈ ਇਵੋਂ ਮੈਨੂੰ ਵੀ ਕੀ ਦੁੱਖ ਆ ਕੇ ਦੱਸਿਆ ਹੈ
ਤੈਸੇ ਰਾਮ ਨਾਮਾ
ਬਿਨ ਅਤੇ ਵਿਸਰਾ
ਤੈਸੇ ਰਾਮ ਨਾਮਾ ਬਿਨ ਬਾਪਰੋ ਨਾਮਾ
ਇਉਂ ਮੈਂ ਵੀ ਨਾਮ ਤੋਂ ਬਿਨਾਂ ਵਿਚਾਰਾ ਨਾਮਦੇਵ ਦੁਖੀ ਹੁੰਦਾ ਜਿਵੇਂ ਸੂਰਜ ਦੀ ਤਪਸ ਨਾਲ ਹਰ ਕੋਈ ਦੁਖੀ ਹੁੰਦਾ
ਰਾਗ ਗੋਂਡ
ਗੋਂਡ
ਗੋਂਡ ਬਾਣੀ ਨਾਮ ਦਿਓ ਜੀਓ ਕੀ
ਹਾਂਜੀ
ਘਰ ਦੂਜਾ
ਦੂਜੇ ਘਰ ਚਕਾਰ
ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਹਰ ਕਰਤ ਮਿਟੇ ਸਭ ਭਰਮਾ ਹਰ ਕੋ ਨਾਮ
ਇਦੋਂ ਬਾਰੀ ਲੰਘ ਗਈ ਜੀ ਚਲੋ
ਹਰ ਕੋ ਨਾਮ ਲੈ ਊਤਮ ਧਰਮਾ ਹਰ ਹਰ ਕਰਤ ਜਾਤ ਕੁਲ ਹਰੀ
ਹਰ ਹਰ ਕਰਤ ਮਿਟੇ ਸਭ ਭਰਮਾ ਹਰੀ ਹਰੀ ਕਰਦਿਆਂ ਸਾਰੇ ਭਰਮ ਮਿਟ ਜਾਂਦੇ ਨੇ ਹਰ ਕੋ ਨਾਮ ਲੈ ਊਤਮ ਧਰਮਾ ਹਰੀ ਦਾ ਨਾਮ ਲੈਣੇ ਸਭ ਤੋਂ ਉੱਤਮ ਧਰਮ ਹੈ ਸਗਲ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰ ਚਲ
ਹਰ ਹਰ ਕਰਤ
ਕਿੱਥੇ ਪੜ੍ਹਦੇ ਸ਼ਬਦ ਜਾ ਰਿਹਾ ਜੀ ਸੁਖਮਨੀ ਜੀ ਚਲੋ ਜੀ
ਹਰ ਹਰ ਕਰਤ ਜਾਤ ਕੁਲ ਹਰੀ ਸੋ ਹਰ ਅੰਦਲੇ
ਹਰ ਹਰ ਕਰਤ ਹਰੀ ਹਰੀ ਕਰਦਿਆਂ ਜਾਤੀ ਅਭਿਮਾਨ ਕੁਲ ਦਾ ਅਭਿਮਾਨ ਹਰੀ ਮਨੇ ਦੂਰ ਹੋ ਗਿਆ ਹਰੀ ਦਾ ਅਰਥ ਇੱਥੇ ਹਰੇ ਭਰਾ ਨਹੀਂ ਹੋ ਗਿਆ ਦੂਰ ਹੋ ਗਿਆ ਹਰ ਗਿਆ
ਸੋ ਹਰ ਅੰਦਲੇ ਕੀ ਲਾਕਰੀ
ਉਹ ਹਰੀ ਜਿਹੜਾ ਹੈ ਮੈਂ ਅੰਨੇ ਦੀ ਸੋਟੀ ਮੰਗੂ ਸਹਾਰੇ ਦੇ ਲਈ ਉਹ ਨਾਮ ਮੇਰੇ ਲਈ ਅੰਧੇ ਦੀ ਸੋਟੀ ਵਾਲਾ ਸਹਾਰਾ
ਹਰ ਇਹ ਨਮਸਤੇ।
ਹਾਂ ਇਹ ਪਾਠ ਜੀ ਆਪਾਂ ਨੇ ਜ਼ਰੂਰ ਵੱਖਰਾ ਕਰਨਾ ਹੈ, ਇੱਥੇ ਲਿਖਿਆ ਵੀ ਵੱਖਰਾ ਹੋਣਾ, ਕਈਆਂ 'ਤੇ ਇਕੱਠਾ ਹੋਣਾ, ਕੁਝ 'ਤੇ ਇਕੱਠਾ ਹੋ ਗਿਆ, ਦੂਜੀਆਂ ਨੇ ਟਕਸਾਲ ਤੋਂ ਬਿਨਾਂ। ਹਰ ਇਹ ਪਾਠ ਵੱਖਰਾ, ਜਿਵੇਂ ਆਪਾਂ ਸੁਖਨੀ ਸਾਹਿਬ 'ਚ ਪੜ੍ਹਦੇ ਹਾਂ, ਆਦਿ ਗੁਰ ਇਹ ਨਮ ਹੈ, ਜੁਗਾਦ ਗੁਰ ਇਹ ਨਮ ਹੈ, ਉੱਥੇ ਵੀ ਇਹ ਵੱਖਰਾ ਹੈ। ਉੱਥੇ ਕਈ ਗੁਰਕਾਂ 'ਚ ਗੁਰਾ ਇਹ ਪਾਠ ਇਕੱਠਾ ਕਰਿਆ ਪਿਆ, ਨਹੀਂ ਇਹ ਪਾਠ ਅੱਠ ਅੱਡ ਨੇ, ਇੱਥੇ ਵੀ ਅੱਡ। ਇਹ ਵਿਆਕਰਨ ਮੁਤਾਬਕ ਚੌਥੀ ਵਿਭਕਤੀ ਹੈ, ਸੱਤ ਵਿਭਕਤੀਆਂ ਨੇ ਵਿਆਕਰਨ ਦੀਆਂ, ਹੈ ਪ੍ਰਥਮਾ ਨੂੰ ਦੁਤੀਆ ਕਰਕੇ ਤ੍ਰਿਤੀਆ ਜਾਣ, ਤਾਹੀ ਵਾਸਤੇ ਚਤੁਰਥੀ ਤੇਸੇ ਪੰਚਮਾਨ, ਕਾਹ ਕੇ ਕੀ ਖਸ਼ਟੀ ਹੈ ਵਿਖਾ ਸਪਤਮੀ ਜਾਣ। ਇਹ ਸੱਤ ਵਿਭਕਤੀਆਂ ਗ੍ਰਹਿਮਰ ਦੀਆਂ ਨੇ, ਇਹ ਚੌਥੀ ਵਿਭਕਤੀ ਹੈ ਇੱਥੇ, ਇਹ ਤਾਂ ਹੀ ਅਰਥ ਹੁੰਦਾ ਇਹਦਾ। ਹਰ ਇਹ ਹਰੀ ਦੇ ਤਾਂ ਹੀ ਕੀ ਹੈ, ਨਮਸਤੇ ਨਮਸਕਾਰ ਹੈ ਸਾਡੀ। ਸੋ ਇਹ ਜਿਹੜਾ ਹੈ ਤਾਂ ਹੀ ਦਾ ਅਰਥ ਦਿੰਦੀ ਹੈ, ਵਿਭਕਤੀ ਹੈ ਚੌਥੀ ਅੱਡ ਅੱਡ। ਹਾਂਜੀ ਪੜ੍ਹੋ ਸਾਰੇ, ਹਰ ਇਹ ਨਮਸਤੇ,
ਹਰ ਇਹ ਨਮਸਤੇ,
ਹਰ ਇਹ ਨਮਹ,
ਹਰ ਇਹ ਨਮਹ, ਹਰ ਹਰ ਕਰਤ ਨਹੀਂ ਦੁੱਖ ਜਮਹ,
ਹਰੀ ਹਰੀ ਕਰਦਿਆਂ ਦਮਾਂ ਦਾ ਦੁੱਖ ਨਹੀਂ ਲੱਗਦਾ,
ਰਹਾਉ
ਨਮਸਕਾਰ ਉਹਨੂੰ ਇਹ ਕਰੀਏ,
ਹਰ ਨਾਕਸ਼ ਹਰੇ ਪ੍ਰਾਨ,
ਹਰ ਅਤੇ ਵਿਸ਼ਰਾਮ ਕਰਕੇ ਨਾ, ਹਰ
ਹਰ
ਹਰਨਾਕਸ਼ ਹਰੇ ਪ੍ਰਾਨ,
ਹਰਨਾਕਸ਼ ਹਰੇ ਪ੍ਰਾਨ,
ਹਰੀ ਨੇ ਹਰਨਾਕਸ਼ ਦੇ ਪ੍ਰਾਨ ਹਰ ਲਏ ਚੁਰਾ ਲਏ।
ਅਜੈ ਮਲ ਕੀਓ ਬੈਕੁੰਠ ਥਾਨ,
ਅਜਾ ਮਲ ਨੂੰ ਬੈਕੁੰਠ ਵਿੱਚ ਸਥਾਨ ਦਿੱਤਾ,
ਸੁਗਾ ਪੜਾਵਤ ਗਣਕਾ ਤਰੀ,
ਸੁਗਾ ਦਾ ਅਰਥ ਹੁੰਦਾ ਤੋਤਾ, ਤੋਤੇ ਨੂੰ ਪੜਾਉਂਦੇ ਹੋਏ ਗਣਕਾ ਵੀ ਧਾਰ ਦਿੱਤੀ,
ਸੋ ਹਰ ਨੈਨਹੋ ਕੀ ਪੁੱਤਰੀ,
ਉਹ ਹਰੀ ਮੈਨੂੰ ਕਿੰਨਾ ਕੁ ਪਿਆਰਾ ਜੀ, ਨੈਨਹੋ ਕੀ ਪੁੱਤਰੀ, ਪੁੱਤਰੀ ਦਾ ਤਾਂ ਪੁਤਲੀ, ਜਿਵੇਂ ਅੱਖਾਂ ਦੀ ਪੁਤਲੀ ਹਰ ਇੱਕ ਨੂੰ ਪਿਆਰੀ ਹੈ। ਹਾਂਜੀ ਕਿਉਂ ਪਿਆਰ ਪਾਉਂਦੇ ਨਹੀਂ, ਕਿੰਨਾ ਪਿਆਰ ਕਰਕੇ ਸੁਰਮਾ ਪਾਉਂਦੇ ਅਕਸਰ,
ਹਰ ਹਰ ਕਰਤ ਪੂਤਨਾ ਤਰੀ,
ਹਰੀ ਹਰੀ ਕਰਦਿਆਂ ਪੂਤਨਾ ਜਿਹੜੀ ਸੀ, ਦਾਈ ਜਿਹੜੀ ਸੀ, ਜਿਹਦੇ ਅਸਤਰਾਂ ਨੂੰ ਜ਼ਹਿਰ ਲਾ ਕੇ ਕ੍ਰਿਸ਼ਨ ਨੂੰ ਮਾਰਨ ਵਾਸਤੇ ਕੰਸ ਨੇ ਭੇਜਿਆ ਸੀ, ਅਤੇ ਕ੍ਰਿਸ਼ਨ ਜੀ ਨੇ ਅਸਤਰ ਜ਼ੋਰ ਦੀ ਕੁੱਟਿਆ, ਚੀਕਾਂ ਲੱਗੀ, ਮਨ ਹਰੀ ਮੈਨੂੰ ਛੱਡ ਦੇ, ਹਰੀ ਮੈਨੂੰ ਛੱਡ ਦੇ, ਬਸ ਉਦੋਂ ਹਰੀ ਨਾਮ ਨਿਕਲਿਆ ਅਖੀਰ ਵੇਲੇ ਤਰ ਗਈ। ਹਾਂਜੀ ਮਾਰਨ ਵਾਸਤੇ ਆਈ ਸੀ, ਜਿਵੇਂ ਹਰਗੋਬਿੰਦ ਸਾਹਿਬ ਜੀ ਨੂੰ ਵੀ ਪ੍ਰਿਥੀ ਨੇ ਭੇਜੀ ਸੀ ਦਾਈ, ਉਹਨੇ ਵੀ ਇੱਦਾਂ ਹੀ ਭੇਜੀ ਸੀ ਜ਼ਹਿਰ ਲਾ ਕੇ। ਹਾਂਜੀ
ਬਾਲ ਘਾਤਨੀ ਕਪਟ ਹੈ ਭਰੀ,
ਘਾਤਨੀ ਇਹ ਬੱਚਿਆਂ ਨੂੰ ਮਾਰਨ ਵਾਲੀ ਸੀ ਜਿਹੜੀ ਦਾਈ ਸੀ, ਇਹ ਕਪਟ ਹੈ ਭਰੀ, ਕਪਟ ਦੀ ਵੀ ਭਰੀ ਹੋਈ ਸੀ, ਪਰ ਨਾਮ ਸਿਮਰਨ ਕਰਕੇ ਤਰ ਗਈ, ਉਹਨਾਂ ਦੇ ਹੱਥ ਵਿੱਚ ਆਈ ਹੋਈ ਕਰਕੇ। ਸਿਮਰਨ
ਸਿਮਰਨ ਦਰੋਪਦ ਸੁਤ ਉਦਰੀ,
ਸਿਮਰਨ ਕਰਕੇ ਦਰੋਪਦ ਜਿਹੜਾ ਦਰੋਪਦ ਰਾਜਾ ਸੀ, ਸੋਤੋ ਦੀ ਪੁੱਤਰੀ ਕੌਣ ਸੀ, ਦਰੋਪਦੀ, ਉਹ ਵੀ ਤਰ ਗਈ। ਹੁਣ ਦੇਖੋ ਜਿਹੜੇ ਦਸਮ ਗ੍ਰੰਥ 'ਤੇ ਕਿੰਤੂ ਕਰਦੇ ਨੇ, ਲਓ ਜੀ ਇਹ ਤਾਂ ਪੁਰਾਣਿਕ ਕਥਾ ਨੇ ਦਸਮ ਗ੍ਰੰਥ ਵਿੱਚ, ਹੁਣ ਆਹ ਕਿਹੜੀ ਸਿੱਖ ਇਤਿਹਾਸ ਨਾਲ ਕਥਾ ਸੰਬੰਧ ਰੱਖਦੀ ਹੈ, ਦਰੋਪਦੀ ਵੀ ਜਿਹੜੀ ਸੀ ਅਤੇ ਜਿਹੜੀ ਤ੍ਰੇਤੇ ਯੁੱਗ ਦਾ ਸੰਬੰਧਿਤ ਹੈ, ਅਤੇ ਪੂਤਨਾ ਜਿਹੜੀ ਆ ਸਤਯੁਗ ਵੇਲੇ ਦੀ ਆ, ਦੁਆਪਰ ਯੁੱਗ ਦੀ ਆ, ਅਤੇ ਕ੍ਰਿਸ਼ਨ ਨਾਲ ਸੰਬੰਧਿਤ ਹੈ, ਸਿੱਖ ਇਤਿਹਾਸ ਨਾਲ ਕੋਈ ਸੰਬੰਧ ਨਹੀਂ। ਜੇ ਇਹ ਬਾਣੀ ਮੰਨੀ ਜਾ ਸਕਦੀ ਆ ਜੇ ਉੱਥੇ ਉਹ ਪੁਰਾਣਿਕ ਕਥਾ ਮਹਾਰਾਜ ਲਿਖ ਦਿੱਤੀਆਂ, ਉਹ ਕਿਉਂ ਨਹੀਂ? ਹਾਂਜੀ
ਗੌਤਮ ਸਤੀ ਸਿਲਾ ਨਿਸਤਰੀ,
ਹੁਣ ਇਹ ਸਤਯੁਗ ਵੇਲੇ ਦੀ ਆ, ਗੌਤਮ ਸਤੀ, ਗੌਤਮ ਰਿਸ਼ੀ ਹੋਇਆ, ਉਹਦੀ ਸਤੀ ਜਿਹੜੀ ਇਸਤਰੀ ਸੀ, ਅਹਿਲਿਆ ਦਾ ਨਾਮ ਸੀ, ਅਤੇ ਸਿਲਾ ਬਣ ਗਈ ਸੀ ਉਹਦੇ ਸਰਾਪ ਨਾਲ, ਗੌਤਮ ਦੇ ਨਾਲ, ਅਤੇ ਉਹਨੂੰ ਕਿਹਾ ਸੀ ਕਿ ਤੈਨੂੰ ਮੇਰਾ ਹੁਣ ਸਰਾਪ ਕਦੋਂ ਦੂਰ ਹੋਊਗਾ, ਜਿਹੜੀ ਅਹਿਲਿਆ ਸੀ ਉਹਨੂੰ ਸਰਾਪ ਦਿੱਤਾ ਸੀ ਗੌਤਮ ਰਿਸ਼ੀ ਨੇ ਉਹਦੀ ਘਰਵਾਲੀ ਨੂੰ, ਵੀ ਜਾ ਕੇ ਸਿਲਾ ਬਣ, ਪੱਥਰ ਬਣ, ਅਤੇ ਪੱਥਰ ਬਣੀ, ਕਹਿਣ ਲੱਗੇ ਕਿੰਨਾ ਚਿਰ ਪੱਥਰ ਰਹੂੰਗੀ ਮੈਂ, ਕਹਿਣ ਲੱਗਾ ਵੀ ਤ੍ਰੇਤਿਆ ਯੁੱਗ ਦਾ ਅਵਤਾਰ ਰਾਮ ਚੰਦਰ ਜੀ ਆਉਣਗੇ, ਉਹਦੇ ਪੈਰ ਦਾ ਅੰਗੂਠਾ ਤੇਰੇ ਸਿਰ ਦੇ ਨਾਲ ਲੱਗੇਗਾ ਤਾਂ ਤੂੰ ਤਰੇਂਗੀ। ਉਹ ਕਹਿਣ ਲੱਗੇ ਇੰਨਾ ਸਮਾਂ ਮੈਂ ਪੱਥਰ ਬਣੀ ਰਹੂੰਗੀ, ਅੱਜ ਤਾਂ ਹੁਣ ਸਤਯੁਗ ਹੈ, ਕੁਛ ਤਾਂ ਮੇਰੇ ਦਇਆ ਕਰੋ। ਉਸ ਵੇਲੇ ਫਿਰ ਜੋਗੀ ਪਲਟਦਾ ਸੀ, ਉਸ ਰਿਸ਼ੀ ਨੇ ਦੁਆਪਰ ਨੇ ਪਹਿਲਾਂ ਆਉਣਾ ਸੀ, ਦੁਆਪਰ ਦੀ ਬਜਾਏ ਤ੍ਰੇਤਾ ਪਹਿਲਾਂ ਲਿਆਂਦਾ, ਦੁਆਪਰ ਬਾਅਦ 'ਚ ਆਇਆ। ਸੋ ਰਾਮ ਚੰਦਰ ਜੀ ਤ੍ਰੇਤੇ ਦੇ ਅਵਤਾਰ ਹੋਏ, ਪੈਰ ਦਾ ਅੰਗੂਠਾ ਲੱਗ ਕੇ ਉਹਨੂੰ ਤਾਰਿਆ। ਹਾਂਜੀ ਸੁਣਿਆ ਕਥਾ ਵੀ ਸਤਯੁਗ ਵੇਲੇ ਦੀ ਹੈ, ਕਿਤੇ ਗੁਰ ਇਤਿਹਾਸ ਨਾਲ ਸੰਬੰਧਿਤ ਨਹੀਂ, ਜੇ ਇਹਨੂੰ ਵੀ ਕਹਿ ਦੇ ਵੀ ਕੱਲ੍ਹ ਬਾਣੀ ਨਹੀਂ। ਹਾਂਜੀ ਚਲੋ
ਕੇਸੀ ਕਾਂਸ ਮਥਨ ਜਨ ਕੀਆ,
ਹਾਂ ਕੇਸੀ ਕੌਣ ਸੀ, ਇੱਕ ਦੈਂਤ ਸੀ, ਕੰਸ ਕ੍ਰਿਸ਼ਨ ਦਾ ਮਾਮਾ ਸੀ, ਮਥਨ ਜੀ ਨੇ ਕੀਆ, ਇਹਨਾਂ ਨੂੰ ਜਿਹੜੇ ਸੀ ਦੁਸ਼ਟ ਦੀ ਮਾਰਨਾ ਕੀਤਾ ਕ੍ਰਿਸ਼ਨ ਜੀ ਨੇ। ਹਾਂਜੀ
ਜੀ ਦਾਨ ਕਾਲੀ ਕੋਕ ਦੀਆ,
ਕਾਲੀ ਇੱਕ ਨਾਗ ਸੀ ਜਮੁਨਾ ਨਦੀ 'ਚ ਰਹਿੰਦਾ, ਜਿਹੜਾ ਗਵਾਲਿਆਂ ਦੇ ਬੱਚੇ ਜਿਹੜੇ ਪਾਣੀ ਪੀਣ ਆਉਂਦੇ ਉਹਨਾਂ ਨੂੰ ਗਰਸ ਲੈਂਦਾ, ਉਹਨੂੰ ਵੀ ਤਾਰਨਾ ਕੀਤਾ ਕ੍ਰਿਸ਼ਨ ਜੀ ਨੇ ਕਾਲੀ ਨਾਗ ਨੂੰ। ਹਾਂਜੀ,
ਪ੍ਰਣਵੈ ਨਾਮਾ ਐਸੋ ਹਰੀ,
ਹੇ ਐਸੇ ਹਰੀ, ਮੈਂ ਕਥਨ ਕਰਦਾ ਕਿ ਮੈਂ ਨਾਮਦੇਵ ਨੂੰ ਬਖਸ਼ਿਸ਼ ਕਰ ਜਿਵੇਂ ਉਹਨਾਂ ਨੂੰ ਤਾਰਿਆ।
ਜਾਸ ਜਪਤ ਭੈ ਆਪਦਾ ਟਰੀ,
ਜਿਹਦਾ ਨਾਮ ਜਪਣੇ ਕਰਕੇ ਜਾਸ ਮੈਨੇ ਜਿਹਦਾ ਆਪਦਾ ਮੈਨੇ ਪੀੜਾ, ਭੈ ਅਤੇ ਪੀੜਾ ਸਾਰੀਆਂ ਟਰੀ ਮੈਨੇ ਟਲ ਜਾਂਦੀਆਂ ਨੇ। ਹਾਂਜੀ, ਹੁਣ ਅਕਾਲ ਪੁਰਖ ਦੀ ਉਪਾਸਨਾ ਅਤੇ ਦੂਜੀਆਂ ਉਪਾਸਨਾਵਾਂ ਦਾ ਤਿਆਗ ਕਰਨ ਦਾ ਉਪਦੇਸ਼ ਭਗਤ ਨਾਮਦੇਵ ਜੀ ਦੱਸ ਰਹੇ ਨੇ। ਸੁਣੋ, ਜੇ ਕਿਹਦੀ ਕਿਹਦੀ ਪੂਜਾ ਕਰੇ ਤਾਂ ਕੀ ਬਣਦਾ, ਸਾਰਾ ਹਵਾਲਾ ਖੋਲ੍ਹ ਕੇ ਦਿੱਤਾ ਹੈ। ਹਾਂਜੀ, ਗੋਂਡ
ਗੋੜ
ਰਾੜੇ ਵੀ ਲੱਗਿਆ ਨਾਲ,
ਭੈਰੋ
ਜਿੱਥੇ ਜਿਵੇਂ ਗੁਰੂ ਨੂੰ ਗੁਰੂ ਕਹਿ ਦਿੰਦੇ ਨੇ, ਹੋ ਗਿਆ ਗੋਂਡ
ਗੋਂਡ ਗੋਡ
ਗੋਂ, ਪਹਿਲਾਂ ਪਹਿਲਾਂ ਗੋਂ ਬਸ ਡੱਡਾ ਮਗਰੋਂ ਲਾ ਦਿਓ, ਬੜਾ ਸੌਖਾ ਕੰਮ ਹੈ। ਗੋਂਡ ਅਜੇ ਵੀ ਗੋਂਡ,
ਪੈਰੋਂ ਭੂਤ ਸੀਤਲਾ ਧਾਵੈ,
ਹੁਣ ਸੁਣੋ ਇਹਨਾਂ ਦੀਆਂ ਕਥਾਵਾਂ ਕਿੰਨੀਆਂ। ਪੈਰੋਂ ਭੂਤ, ਜੇ ਕਹਿੰਦੇ ਪੈਰੋਂ ਦੀ ਪੂਜਾ ਕਰੇ, ਇਹ ਕੁਦਰਤ ਦਾ ਇੱਕ ਨਿਯਮ ਹੈ। ਉਪਾਸਕ ਜੀ ਦੀ ਉਪਾਸਨਾ ਕਰੇ ਜੇ ਪੂਰੀ ਹੋ ਜਾਵੇ ਉਹਦਾ ਰੂਪ ਹੋ ਜਾਂਦਾ, ਉਹਦਾ ਉਹਦੇ ਵਰਗੇ ਬਣ ਜਾਂਦਾ। ਜੇ ਪੂਰੀ ਨਾ ਹੋਵੇ ਫਿਰ ਜਿਹੜਾ ਉਹਦਾ ਵਾਹਨ ਹੁੰਦਾ ਫਿਰ ਉਹਦਾ ਰੂਪ ਧਾਰ ਲੈਂਦਾ, ਉਹਦਾ ਜਨਮ ਉਹਦੀ ਜੂਨ ਪੈਂਦਾ। ਹੁਣ ਕਹਿੰਦੇ ਭੈਰੋਂ, ਜੇ ਭੈਰੋਂ ਦੀ ਤੁਸੀਂ ਪੂਜਾ ਕਰੀ ਜਾਓਗੇ ਜੇ ਪੂਰੀ ਹੋਗੀ ਤਾਂ ਭੈਰੋਂ ਬਣ ਗਏ। ਅੱਛਾ, ਜੇ ਪੂਰੀ ਨਾ ਹੋਈ, ਭੈਰੋਂ ਦਾ ਵਾਹਨ ਉਹਦੀ ਸਵਾਰੀ ਕੀ ਹੈ, ਕੁੱਤਾ, ਫਿਰ ਕੁੱਤਾ ਬਣਨਾ ਪੈਂਦਾ, ਫਿਰ ਭੈਰੋਂ ਉਹਦੇ 'ਤੇ ਸਵਾਰੀ ਕਰਦਾ। ਅੱਗੇ ਆ ਗਿਆ ਜੀ ਭੂਤ, ਜੇ ਭੂਤਾਂ ਦੀ ਉਪਾਸਨਾ ਕਰੇ, ਕਿ ਭੂਤ ਵਾਸ ਕਰਨ ਵਾਸਤੇ ਪੜ੍ਹਦੇ ਹਾਂ ਨਾ, ਵੀ ਭੂਤ ਵਾਸ ਕਰਕੇ ਕੰਮ ਲਵਾਂਗੇ ਇਹਨਾਂ ਤੋਂ, ਜੇ ਤਾਂ ਪੂਰੀ ਹੋ ਗਈ ਫਿਰ ਤਾਂ ਅਗਲੇ ਜਨਮ 'ਚ ਭੂਤ ਹੀ ਬਣੂਗਾ। ਜੇ ਪੂਰੀ ਨਾ ਹੋਈ, ਭੂਤਾਂ ਭੂਤ ਕਾਹਦੇ ਸਵਾਰੀ ਕਰਦੇ ਨੇ, ਬਾਬ ਰੋਲੇ 'ਤੇ, ਫਿਰ ਉਹ ਬਾਬ ਰੋਲਾ ਬਣਨਾ ਪੈਂਦਾ, ਭੂਤ ਉਹਦੇ ਚੜ੍ਹ ਕੇ ਫਿਰ ਉੜੇ ਰਹਿੰਦੇ ਨੇ। ਸ਼ੀਤਲਾ, ਸ਼ੀਤਲਾ ਇੱਕ ਬਿਮਾਰੀ ਆ ਜਿਹਨੂੰ ਚਿਕਨ ਪੌਕਸ ਕਹਿੰਦੇ ਨੇ, ਪਿੰਡਾਂ 'ਚ ਉਹਨੂੰ ਮਾਤਾ ਕਹਿੰਦੇ ਨੇ, ਹੈਗੀ ਸ਼ੀਤਲਾ ਨਾਮ ਮਾਤਾ ਰੱਖੇ, ਮਾਂ ਕਰਕੇ ਯਾਦ ਕਰਦੇ। ਜੇ ਸ਼ੀਤਲਾ ਮਾਈ ਦੀ ਪੂਜਾ ਕੀਤੀ, ਜੇ ਤਾਂ ਪੂਜਾ ਪੂਰੀ ਹੋ ਗਈ ਬਾਈ, ਫਿਰ ਤਾਂ ਅਗਲੇ ਜਨਮ 'ਚ ਇਹ ਬਿਮਾਰੀ ਉਹ ਬਣੂਗਾ। ਅਤੇ ਨਾ ਪੂਰੀ ਹੋਈ, ਸ਼ੀਤਲਾ ਦਾ ਵਾਹਨ ਕੀ ਆ, ਕਾਹਦੇ ਸਵਾਰੀ ਕਰਦੀ ਹੈ, ਗਧੇ ਦੀ। ਵੇਖਣ ਨਾ ਪਿੰਡਾਂ ਵਿੱਚ ਮਾਤਾ ਰਾਣੀ ਦਾ ਜਾਂਦੀਆਂ ਨੇ ਮਾਈਆਂ, ਇਹ ਸਾਰਾ ਭੇਤ ਹੁੰਦਾ, ਉੱਥੇ ਘੁਮਾਰ ਨਾਲ ਗਧੇ ਵੀ ਲੈ ਜਾਂਦੇ ਨੇ, ਮੱਥਾ ਟੇਕਦੇ ਨੇ ਪਹਿਲਾਂ ਮਾਤਾ ਰਾਣੀ ਨੂੰ, ਮਾਤਾ ਨੂੰ ਮੱਥਾ ਟੇਕ ਕੇ ਗੁਲਗੁਲੇ ਇੱਥੇ ਚੜ੍ਹਾ ਕੇ ਫਿਰ ਗਧੇ ਕੋਲ ਆ ਜਾਂਦੀਆਂ ਨੇ। ਗਧੇ ਦੇ ਮੂਹਰੇ ਬੈਠ ਕੇ ਜਾ ਵਿਚਾਰਿਆ, ਸੁੱਖ ਸ਼ਾਂਤ ਰੱਖੀ, ਉਹਦੇ ਪੈਰਾਂ ਨੂੰ ਹੱਥ ਲਾਈ ਜਾਂਦੀਆਂ ਨੇ, ਅਤੇ ਉਹਨੂੰ ਵੀ ਪੰਜ ਅੱਠ ਗੁਲਗੁਲੇ ਉਹਨੂੰ ਚੜ੍ਹਾ ਦਿੰਦੀਆਂ ਨੇ। ਕਹਿੰਦੇ ਉਹ ਜੇ ਪੂਜਾ ਪੂਰੀ ਹੋ ਗਈ ਫਿਰ ਤਾਂ ਸ਼ੀਤਲਾ ਬਣ ਗਈ, ਜੇ ਪੂਰੀ ਨਾ ਹੋਈ ਫਿਰ ਉਹਦਾ ਵਾਹਨ ਗਧਾ ਬਣਨਾ ਪਊ। ਖਾਸੀ ਤਰੱਕੀ ਕੀਤੀ, ਚਲੋ।
ਖਰ ਵਾਹਨ ਉਹ ਛਾਰ ਉਡਾਵੈ,
ਖਰ ਮੈਨੇ ਖੋਤਾ, ਉਹਦਾ ਵਾਹਨ ਕੀ ਆ ਗਧਾ, ਉਹ ਬਣ ਕੇ ਫਿਰ ਉਹਦੇ 'ਤੇ ਚੜੂਗੀ ਅਤੇ ਛਾਰ ਉਡਾਉਂਦਾ ਫਿਰੂ। ਹਾਂਜੀ, ਅਤੇ ਇਵੇਂ ਹੀ ਭੈਰੋਂ ਦਾ ਵਾਹਨ ਬਣ ਕੇ ਕੁੱਤਾ ਬਣੂਗਾ, ਉਹ 'ਤੇ ਸਵਾਰੀ ਕਰੂਗਾ, ਛਾਰ ਉਡਾਉਂਦਾ ਫਿਰੂ। ਫਿਰ ਭੂਤਾਂ ਦੀ ਸਵਾ ਜਿਹੜੀ ਪੂਜਾ ਕਰਕੇ ਜਨਾਬ ਪੂਰੀ ਹੋਈ ਤਾਂ ਬਾਬ ਰੋਲਾ ਬਣੂ, ਭੂਤ ਉਹਦੇ ਸਵਾਰੀ ਕਰਦੇ, ਛਾਰ ਉਡਾਵੈ, ਛਾਰ ਉਡਾਉਂਦੇ ਫਿਰਨਗੇ। ਇਹ ਤਿੰਨੇ ਭਾਅ ਵਿੱਚ ਲੈ ਲੈਣੇ ਨੇ ਅਗਲੀ ਲੈਣ ਵਾਲੇ। ਖਰ ਵਾਹਨ, ਵਾਹਨ ਮੈਨੇ ਸਵਾਰੀ, ਹਾਂਜੀ, ਉਹ ਛਾਰ ਉਡਾਵੈ। ਚਲੋ ਅੱਗੇ, ਹਉ
ਤਉ,
ਹਉ ਨਹੀਂ ਕਹਿਣਾ ਤਉ, ਹਉ ਤਉ, ਹਉ
ਹਉ ਤਉ,
ਹੁਣ ਠੀਕ ਹੋ ਗਿਆ।
ਏਕ ਰਵਈਆ ਲੇਹੂ,
ਹਾਂ ਲੈ ਹਉ
ਲੈ ਹੋ,
ਹਾਂ ਮੈਂ ਤਾਂ ਕਰਮਈਆ ਪਰਮੇਸ਼ਰ ਦਾ ਹੀ ਨਾਮ ਲੈਣਾ ਜੀ, ਮੈਂ ਨਹੀਂ ਇਹਨਾਂ ਨੂੰ ਪੂਜਣਾ। ਹਾਂਜੀ,
ਆਨ ਦੇਵ
ਬਦਲਾਵ,
ਬਦਲਾਵਨ ਬਦਲਾਵਨ,
ਤੁਹਾਡੇ ਕੋਲ ਬਦਲਾਵਨ ਹੋਣਾ ਪਾਠ, ਪਰ ਇਹ ਮੁੱਖ ਪਾਠ ਕੀ ਹੈ ਨਾ, ਆਨ ਦੇਵ ਬਦਲਾਵ,
ਆਨ ਦੇਵ ਬਦਲਾਵ
ਨੇ ਦੈ ਹਾ
ਨੇ ਦੇ,
ਹਾਂ ਦੂਜਾ ਪਾਠ ਇਹ ਜਿਹੜਾ ਤੁਸੀਂ ਪਹਿਲਾਂ ਕੀਤਾ, ਦੋਹੇ ਅਰਥ ਬਣਦੇ ਨੇ, ਪਹਿਲੇ ਮੁੱਖ ਪਾਠ ਮੁਤਾਬਕ ਅਰਥ ਬਣਗੇ, ਆਨ ਦੇਵ ਬਦਲਾਵ, ਆਨ ਦੇਵ, ਆਨ ਮੈਨੇ ਹੋਰ ਦੇਵਤਿਆਂ ਦੇ, ਬਦਲਾਵ ਮੈਨੇ ਬਦਲੇ, ਨੇ ਦੈ ਹਾਂ ਮੈਂ ਪਰਮੇਸ਼ਰ ਦਾ ਨਾਮ ਨਹੀਂ ਦੇਣ ਲੱਗਾ, ਨਾਮਦੇਵ ਜੀ ਕਹਿੰਦੇ। ਅਤੇ ਦੂਜਾ ਜਿਵੇਂ ਤੁਸੀਂ ਪਾਠ ਕਰਿਆ ਉਹਦੇ ਮੁਤਾਬਕ ਬਦਲਾਵਨ ਪੜ੍ਹਾਂਗੇ ਜੇ, ਆਨ ਦੇਵ ਬਦਲਾਵਨ, ਹੋਰ ਦੇਵਤਿਆਂ ਦੀ ਪੂਜਾ ਮੈਂ ਬਦਲਾ ਦਿੱਤੀ ਹੈ, ਹਾਂ ਦੈ ਹਾਂ ਮੈਨੇ ਦਿੱਤੀ ਹੈ, ਫਿਰ ਇਹ ਅਰਥ ਹੁੰਦਾ, ਦੋਵੇਂ ਅਰਥ ਬਣਦੇ ਨੇ ਦੋਵਾਂ ਪਾਠਾਂ ਦੇ, ਪਰ ਮੁੱਖ ਪਾਠ ਜਿਹੜਾ ਹੈ ਬਦਲਾਵ ਇਹ ਹੈ। ਬੋਲਿਓ ਸਾਰੇ ਮੁੱਖ ਪਾਠ ਕਰਕੇ।
ਆਨ ਦੇਵ ਬਦਲਾਵ ਨੇ ਦੇਹੋ,
ਨੇ ਨਹੀਂ ਕਰ ਨੇ
ਨੇ
ਮੈਨੂੰ ਸਿਆਰੀ ਹੈ ਨਾ, ਨੇ ਤਾਂ ਨਾ ਲੱਗ ਗਈ, ਨੇ ਦੈ ਹਾਂ। ਚਲ ਦੂਜਾ ਕਿਹੜਾ ਪਾਠ ਹੁਣ ਉਹ ਕਰੋ।
ਦੇਹੋ
ਹਾਂ ਬਦਲਾਵਨ ਦਇਆ। ਚਲੋ ਰਹਾਓ
ਰਹਾਓ। ਸਿਵ ਸਿਵ ਕਰਤੇ ਜੋ ਨਰ ਧਿਆਵੈ,
ਜਿਹੜੇ ਸ਼ਿਵਜੀ ਦੀ ਪੂਜਾ ਕਰਦੇ ਨੇ, ਸ਼ਿਵਜੀ ਕਰਕੇ ਉਹਨੂੰ ਧਿਆਉਂਦੇ ਨੇ, ਉਹ ਕੀ ਬਣਦੇ ਨੇ ਫਿਰ? ਜੇ ਤਾਂ ਪੂਜੀ ਪੂਰੀ ਹੋ ਗਈ ਦੀ ਉਪਾਸਨਾ, ਅਗਲੇ ਦਿਨ ਚਲੋ ਸ਼ਿਵਜੀ ਬਣ ਜੂਗਾ, ਨਾ ਪੂਰੀ ਹੋਈ ਫਿਰ ਉਹਦਾ ਸ਼ਿਵਜੀ ਦਾ ਵਾਹਨ ਕੀ ਆ? ਬਲਦ। ਹਾਂ ਫਿਰ ਬਲਦ ਬਣਨਾ ਪਊ, ਕੀ ਫਾਇਦਾ ਹੋਇਆ ਫਿਰ ਮਨੁੱਖ ਤੋਂ ਬਲਦ ਬਣ ਗਿਆ। ਚਲੋ ਅਗਲੀ ਲਾਈਨ 'ਚ ਖੋਲਿਆ, ਬਰਦ ਚੜ੍ਹੇ, ਅਗਲੀ ਲਾਈਨ ਪੜ੍ਹੋ ਮਾਤਾ ਜੀ।
ਬਰਦ
ਚੜ੍ਹੇ
ਚੜ੍ਹੇ
ਡੌਰੂ ਡਮਕਾਵੈ,
ਚੜ੍ਹੇ ਡੌਰੂ ਟਮਕਾਵੈ,
ਡਮਕਾਵੈ ਡਮਕਾਵਨ ਦਾ ਵਜਾਉਣਾ
ਟਮਕਾਵੈ।
ਫਿਰ ਬਰਦ 'ਤੇ ਚੜ੍ਹ ਕੇ ਸ਼ਿਵਜੀ ਡੌਰੂ ਵਜਾਉਂਦਾ, ਫਿਰ ਉਹਦੇ ਉੱਤੇ ਉਹਦਾ ਵਾਹਨ ਬਣਨਾ ਪਊ। ਬਰਦ ਬਣੇ ਬਲਦ, ਚੜ੍ਹੇ ਮੈਨੇ ਚੜ੍ਹ ਕੇ ਡੌਰੀ ਨਾਲ ਸ਼ਿਵਜੀ ਦਾ ਦੇਖਿਆ ਨਾ, ਜੋ ਡੁੱਗ ਡੁੱਗੀ ਜੀ ਹੁੰਦੀ ਆ ਫੜੀ ਵੀ, ਸ਼ਿਵਜੀ ਫੋਟੋ ਦੇਖਿਓ, ਕੋਲ ਬਲਦ ਕਬੀ ਖੜ੍ਹਾ ਹੁੰਦਾ ਹੈ, ਉਹਦੀ ਸਵਾਰੀ ਕਰਦਾ ਉਹ। ਹਾਂ ਬੈਲ ਦੀ
ਮਹਾ ਮਾਈ ਕੀ,
ਹਾਂਜੀ ਡੌਰੂ ਟਮਕਾਵੈ ਪੜ੍ਹਨ, ਹਾਂਜੀ ਵਜਾਉਣ ਦਾ ਵਰ ਅਰਥ, ਹਾਂਜੀ ਟਮਕਾਵੈ। ਚਲੋ
ਮਹਾ ਮਾਈ ਕੀ ਪੂਜਾ ਕਰੇ,
ਹੁਣ ਦੇਵੀ ਦੀ ਪੂਜਾ ਕਹੀ ਜਾਂਦੇ ਨਾ, ਅੰਮ੍ਰਿਤ ਛਕੇ ਹੁੰਦੇ ਨੇ, ਅਨੰਦਪੁਰ ਸਾਹਿਬ ਵੀ ਚੱਲ ਗਏ, ਚਲੋ ਮਾਈ ਨਾਲ ਕਿਤੇ ਕੁਛ ਉਹਦੇ ਵੀ ਮਿਲ ਚੱਲੀਏ, ਉੱਧਰ ਵੀ ਚੱਲ ਜਾਂਦੇ ਨੇ, ਹਾਂ ਨੈਣਾ ਦੇਵੀ, ਉਹਦੇ ਬਾਰੇ ਕਹਿੰਦੇ ਨੇ ਮਹਾ ਮਾਈ ਕੀ ਪੂਜਾ ਕਰੇ। ਜੇ ਇਹ ਮਹਾ ਮਾਈ ਜਿਹੜੀ ਹੈ ਨੈਣਾ ਦੇਵੀ ਦੀ ਪੂਜਾ ਜਿਹੜੇ ਕਰਦੇ ਨੇ, ਫਿਰ ਜੇ ਪੂਰੀ ਹੋ ਗਈ, ਅਗਲੇ ਲਾਈਨ 'ਚ ਦੱਸਦੇ ਨੇ ਕੀ ਬਣੂਗਾ ਫਿਰ, ਨਰਸ ਹੈ
ਨਰਸ ਹੈ ਨਾਰ
ਹੋਏ
ਹੋਏ
ਔਤਰੇ
ਔਤਰੇ,
ਹਾਂ ਔਤਰੇ ਨਹੀਂ ਪੜ੍ਹਨਾ, ਫਿਰ ਗਾਲ ਹੁੰਦੀ ਹੈ ਔਤਰਿਆ, ਔਤਰੇ
ਔਤਰੇ।
ਕਿੰਨੀ ਕੁ ਤਰੱਕੀ ਕੀਤੀ ਨਾ, ਜੇ ਉਹਦੀ ਪੂਜਾ ਪੂਰੀ ਹੋ ਗਈ, ਪਹਿਲਾਂ ਨਰ ਸੀ ਮਨੁੱਖ ਸੀ, ਅਤੇ ਨਾਰ ਹੋਏ ਔਤਰੇ ਇਸਤਰੀ ਬਣੂਗਾ, ਹਾਂਜੀ ਔਤਰੇ ਮੈਨੇ ਉਹਦਾ ਇਸਤਰੀ ਦੇ ਜਨਮ 'ਚ ਜਾਊਗਾ, ਉਹ ਇਸਤਰੀ ਹੈ ਦੇਵੀ। ਜੇ ਪੂਰੀ ਨਾ ਹੋਈ ਫਿਰ ਕੀ ਬਣੂਗਾ, ਉਹਦਾ ਵਾਹਨ ਕੀ ਹੈ ਸ਼ੇਰ, ਫਿਰ ਸ਼ੇਰ ਬਣੂਗਾ, ਉਹਦੇ ਸਵਾਰੀ ਕਰੂਗੀ। ਚਲੋ ਕਰੋ ਉਹਦੀ ਪੂਜਾ, ਹੋ ਜਾਓ ਉੱਥੇ।
ਤੂੰ ਕਹੀਅਤ ਹੀ ਆਦ ਭਵਾਨੀ,
ਕਹਿੰਦੇ ਤੂੰ ਕਹੀ ਤਾਂ ਭਾਵੇਂ ਆਦਿ ਸ਼ਕਤੀ ਜਾਂ ਕਹਾਉਣੀ ਆਪਣੇ ਆਪ ਨੂੰ, ਕਹੀ ਨਹੀਂ ਹੈ ਦੇਵੀ ਨੂੰ ਕਿਹਾ, ਫਿਰ ਮੁਕਤ ਕੀ ਬਰੀਆ,
ਮੁਕਤ ਕੀ ਬਰੀਆ ਕਹਾਂ ਛਪਾਨੀ,
ਮੁਕਤੀ ਵੇਲੇ ਕਿੱਥੇ ਛੁਪੀ ਰਹੀ ਤੂੰ
ਪਾਨੀ,
ਪੁੱਛਿਆ ਸੀ ਨਾ ਉਹਨਾਂ ਨੇ ਬਾਦਸ਼ਾਹ ਨੇ ਜੇ ਮੁਕਤੀ ਦਿਓ, ਕਹਿੰਦੀ ਮੈਂ ਭੋਗ ਦੀ ਦਾਤੀ ਤਾਂ ਹਾਂ ਪਰ ਮੋਖ ਦੀ ਦਾਤੀ ਨਹੀਂ, ਇਸ ਲਈ ਮੁਕਤ ਕੀ ਬਰੀਆ, ਮੁਕਤ ਦੇ ਵੇਲੇ ਬਰੀਆ ਮੈਨੇ ਵੇਲੇ ਕਹਾਂ ਛੁਪਾਨੀ, ਕਿੱਥੇ ਛੁਪ ਜਾਂਦੀ ਹੈ? ਗੁਰੂ ਅੰਗਦ ਸਾਹਿਬ ਜੀ 21 ਸਾਲ ਜਾਂਦੇ ਰਹੇ ਉੱਥੇ ਦੇਵੀ ਦੇ, ਜਦੋਂ ਝਾੜੂ ਮਾਰਦੀ ਦੇਖੀ ਨਾ ਮਾਰਦੇ ਦੁਆਰੇ 'ਤੇ, ਵੀ ਉਹ ਤਾਂ ਇੱਥੇ ਗੁਰੂ ਨਾਨਕ ਸਾਹਿਬ ਦੇ ਦਰ 'ਤੇ ਝਾੜੂ ਮਾਰਦੀ ਹੈ, ਅਤੇ ਹੁਣ ਉਹਦੇ ਕੋਲ ਕੀ ਕਰਨ ਜਾਣਾ, ਫਿਰ ਗੁਰੂ ਨਾਨਕ ਸਾਹਿਬ ਜੋਗੇ ਹੀ ਰਹਿ ਗਏ। ਹਾਂਜੀ
ਗੁਰਮਤ ਰਾਮ ਨਾਮ ਕਹੋ
ਗਹੋ
ਗਹੋ ਮੀਤਾ,
ਆਹੀ ਲੈਣ ਆ ਬਸ, ਪਹਿਲਾਂ ਕਰਨਾ ਸੀ ਜਾਂ ਤਾਂ, ਹਾਂਜੀ
ਗਹੋ।
ਇਸ ਕਰਕੇ ਗੁਰਮਤ ਦੁਆਰਾ ਰਾਮ ਨਾਮ ਨੂੰ ਗ੍ਰਹਿਣ ਕਰ ਮਿੱਤਰਾ, ਨਾਮਦੇਵ ਜੀ ਕਹਿੰਦੇ ਇਹਨਾਂ ਦੀ ਪੂਜਾ ਕਰਕੇ ਕੀ ਕਰਨਾ ਹੈ, ਕਾਹਨੂੰ ਛਾਪਾ ਪਾਉਣਾ ਹੈ, ਪੜਨ ਵੈ ਨਾਮਾ ਇਉਂ ਕਹੇ ਗੀਤਾ, ਹਾਂ ਕਹਿੰਦੇ ਗੀਤਾ ਵੀ ਇੱਦਾਂ ਹੀ ਕਹਿੰਦੀ ਹੈ, ਹੁਣ ਦੇਖੋ ਗੀਤਾ ਦਾ ਪ੍ਰਮਾਣ ਵੀ ਦਿੱਤਾ ਹੈ, ਅਤੇ ਜੇ ਕਿਤੇ ਦਸਮ ਗ੍ਰੰਥ 'ਚ ਮਾੜਾ ਮੋਟਾ ਆ ਗਿਆ ਕੋਈ ਨਾ, ਕਹਿੰਦੇ ਜੀ ਇਹ ਤਾਂ ਹਿੰਦੂ ਮਤ ਹੈ, ਹੁਣ ਇੱਥੇ ਗੀਤਾ ਦਾ ਕੀ ਅਰਥ ਲਾਉਂਗੇ, ਗੀਤਾ ਦਾ ਪ੍ਰਮਾਣ ਦਿੱਤਾ ਉਹਨਾਂ ਨੇ, ਸੇ ਵੀ ਕਹਿ ਬਾਣੀ ਨਹੀਂ ਗੀਤਾ ਆ ਗਈ ਇੱਥੇ। ਹਾਂਜੀ
ਬਹਿਲਾ ਵਾਲਾ
ਇਹ ਜਿਹਨਾਂ ਨੂੰ ਪਤਾ ਨਹੀਂ ਉਹਨਾਂ ਨੂੰ ਇਹ ਲੋਕ ਗੁੰਮਰਾਹ ਕਰਦੇ ਨੇ, ਆਹ ਗੱਲਾਂ ਤੁਸੀਂ ਨੋਟ ਕਰਿਆ ਕਰੋ ਉਹਨਾਂ ਨੂੰ ਦੱਸਣ ਵਾਸਤੇ, ਦਸਮ ਗ੍ਰੰਥ ਦੇ ਵਿਰੋਧੀ ਜਿਹੜੇ ਨੇ। ਹਾਂਜੀ
ਬਹਿਲਾ ਵਾਲਾ ਗੌਂਡ
ਗੋਂਡ
ਗਾਂ
ਗੋਂਡ
ਗਾਂਡ
ਬੋਲੋ ਸਾਰੇ ਗੋਂਡ
ਗਾਂਡ।
ਚਲੋ ਇਹ ਹੁਣ ਬਿਲਾਵਲ ਤਾਂ ਆਪਾਂ ਪਿੱਛੇ ਪੜ੍ਹ ਲਿਆ ਸੀ, ਫਿਰ ਆ ਗਿਆ ਇੱਥੇ ਬਿਲਾਵਲ ਅਤੇ ਗੋਂਡ, ਇਹ ਕੀ ਚੱਕਰ ਹੋ ਗਿਆ? ਖੋਲੋ ਇਸ ਗੱਲ ਨੂੰ, ਬਿਲਾਵਲ ਪਿੱਛੇ ਪੜ੍ਹ ਲਿਆ ਸੀ, ਉਹ ਰਾਗ ਮੁੱਕ ਗਿਆ ਸੀ ਉੱਥੇ, ਹੁਣ ਤਾਂ ਫਿਰ ਬਿਲਾਵਲ ਅਤੇ ਗੋਂਡ ਹੋ ਗਿਆ। ਹਾਂਜੀ ਹੈ ਤਾਂ ਰਾਗ ਹੀ ਹੈ, ਪਰ ਹੁਣ ਗੋਂਡ ਚੱਲ ਰਿਹਾ ਪਿੱਛੇ, ਬਿਲਾਵਲ ਵਿੱਚ ਫਿਰ ਆ ਗਿਆ। ਕਹਿ ਦਿਓ ਵੀ ਦੋ ਇਕੱਠੇ ਰਾਗ ਨੇ, ਸੋਚੀ ਜਾਂਦੇ ਵੀ ਇਹ ਦੋ ਇਕੱਠੇ ਗਾਉਣੇ ਨੇ, ਇਕੱਠਿਆਂ ਦਾ ਗਾ, ਜਿਵੇਂ ਆਸਾ ਅਤੇ ਆਸਾਵਰੀ ਇਕੱਠੇ ਆਉਂਦੇ ਨੇ, ਗੌੜੀ ਦੀਪਕੀ ਇਕੱਠੇ ਆਉਂਦੇ ਨੇ, ਬਰਵਾਤੀ ਦੇ ਵਿਵਾਸ ਇਕੱਠੇ ਆਉਂਦੇ ਨੇ। ਸੋ ਇਉਂ ਸਿਮਿਲਤ ਰਾਗ ਹੈ, ਇਉਂ ਕਹਿੰਦੇ। ਬੋਲੋ ਜੀ ਹੁਣ ਗਾਓ।
ਆ ਜਾਓ ਨਾਮੈ
ਆਜ
ਆਜ ਨਾਮੈ
ਬੀਠਲ ਦੇਖਿਆ,
ਬੀਠਲ ਦੇਖਿਆ
ਮੂਰਖ ਕੋ ਸਮਝਾਊ ਰੇ,
ਮੂਰਖ ਕੋ ਸਮਝਾਊ ਰੇ।
ਪੰਡਿਤ ਕਹਿਣ ਲੱਗੇ ਤੂੰ ਇਕੱਲਾ ਜਿਹੜਾ ਹੈ ਅੱਗੇ ਦੇਵ ਇਹਨਾਂ ਦੀ ਪੂਜਾ ਕਰਦਾ ਹੁੰਦਾ ਸੀ, ਹੁਣ ਤੂੰ ਬੀਠਲ ਬੀਠਲ ਕਰੀ ਜਾਂਦਾ, ਇਹਨਾਂ ਦੀ ਉਪਾਸਨਾ ਕਿਉਂ ਛੱਡ ਦਿੱਤੀ ਦੇਵੀ ਦੇਵਤਿਆਂ ਦੀ? ਉਹ ਸਾਰੇ ਗੱਲ ਵਿੱਚ ਖੋਲ੍ਹ ਕੇ ਦੱਸਣਗੇ ਨਾਮਦੇਵ ਜੀ ਕਿਉਂ ਛੱਡੀ ਹੈ। ਆਜ ਨਾਮੇ ਬੀਠਲ ਦੇਖਿਆ, ਅੱਜ ਮੈਂ ਨਾਮਦੇਵ ਨੇ ਆਪਣੇ ਬੀਠਲ ਪਰਮੇਸ਼ਰ ਦੇ ਦਰਸ਼ਨ ਕਰ ਲਏ ਨੇ। ਮੂਰਖ ਕੋ ਸਮਝਾਊ ਰੇ, ਮੈਂ ਮੂਰਖ ਪੰਡਿਤ ਨੂੰ ਸਮਝਾਉਣਾ ਕਰਦਾ, ਰਹਾਓ। ਫਿਰ ਪੰਡਿਤ ਕਹਿੰਦੇ ਤੂੰ ਗਾਇਤਰੀ ਮੰਤਰ ਕਿਉਂ ਨਹੀਂ ਪੜ੍ਹਦਾ, ਇਹ ਪੜ੍ਹਿਆ ਕਰ ਮੁਕਤੀ ਕਰਦਾ। ਹੁਣ ਉਹਦੇ ਬਾਰੇ ਕਹਿੰਦੇ ਨੇ, ਪਾਂਡੇ ਤੁਮਰੀ ਗਾਇਤਰੀ, ਲੋਧੇ ਕਾ ਖੇਤ ਖਾਤੀ ਥੀ, ਲੈ ਕਰ ਠੇਂਗਾ ਟੰਗਰੀ ਤੋਰੀ, ਲਾਂਗਤ ਲਾਂਗਤ ਜਾਤੀ ਥੀ। ਹੁਣ ਇਹਦੇ ਬਾਰੇ ਕੀ ਕਥਾ ਹੈ? ਕਹਿੰਦੇ ਜਿਹੜੀ ਗਾਇਤਰੀ ਦਾ ਤੁਸੀਂ ਪਾਠ ਕਹਿੰਦੇ ਹੋ ਉਹਦਾ ਕਰਿਆ ਕਰ, ਉਹ ਤੁਹਾਡੀ ਗਾਇਤਰੀ ਤਾਂ ਲੋਧੇ ਜ਼ਿਮੀਂਦਾਰ ਦਾ ਖੇਤ ਖਾ ਰਹੀ ਸੀ, ਅਤੇ ਲੋਧੇ ਨੇ ਕੀ ਕੀਤਾ ਜਦੋਂ ਖੇਤ ਖਾਂਦੀ ਹੈ ਜੱਟ ਪੇ ਥੋੜ੍ਹੋ ਬਖਸ਼ਦਾ, ਲੈ ਕਰ ਠੇਂਗਾ ਟੰਗਰੀ ਤੋਰੀ, ਠੇਂਗਾ ਮੈਨੂੰ ਸੋਟਾ ਲੈ ਕਰਕੇ ਉਹਦੀ ਲੱਤ ਭੰਨਤੀ, ਭੰਨੀ ਹੋਈ ਲੱਤ, ਲਾਂਗਤ ਲਾਂਗਤ ਜਾਤੀ ਸੀ, ਲੰਗੜੀ ਲੰਗੜੀ ਜਾਤੀ ਸੀ ਜਾ ਰਹੀ ਸੀ। ਸੋ ਉਹ ਕਹਿੰਦੇ ਇਹ ਗਾਇਤਰੀ ਕਿਵੇਂ ਜਿਹੜੀ ਸੀ ਕਿਵੇਂ ਬਣੀ, ਇਹ ਜੂਨੀ 'ਚ ਕਿਵੇਂ ਆਈ, ਅਤੇ ਹੁਣ ਉਹਦੇ ਬਾਰੇ ਕਥਾ ਸਮਝੋ। ਬਰਮਾ ਦੀਆਂ ਤਿੰਨ ਇਸਤਰੀਆਂ ਸੀ, ਜੇ ਕਦੀ ਦਾ ਨਾਂ ਯਾਦ ਹੋਣਾ ਤੁਹਾਨੂੰ ਦੱਸ ਦਿਓ। ਹਾਂ ਸਰਸਵਤੀ ਦਾ ਦੱਸਤੀ, ਹੋਰ ਲਕਸ਼ਮੀ ਤਾਂ ਵਿਸ਼ਨੂੰ ਦੀ ਸੀ, ਕਾਹਨੂੰ ਕਿਸੇ ਮਾਣ ਪਾਉਣਾ। ਚਲੋ ਤਿੰਨ ਸੀ, ਸਰਸਵਤੀ ਸਵਿਤਰੀ ਅਤੇ ਗਾਇਤਰੀ ਤਿੰਨ ਸੀਆਂ। ਹੁਣ ਜੇ ਘਰ ਤਾਂ ਇੱਕ ਅੱਧੀ ਮਾਂ ਨਹੀਂ ਹੁੰਦੀ, ਉਹ ਤਿੰਨ ਨੇ ਇਕੱਠੀਆਂ ਹੀ, ਅਤੇ ਸਿਆਪਾ ਤਾਂ ਪੈਣਾ ਹੀ ਹੈ ਨਾ। ਬਾਣੀ 'ਚ ਦੱਸਿਆ ਸੱਤੀ ਨੰਨੀ ਘਰੇ ਸਿਆਪਾ, ਜੇ ਸੱਤ ਇਕੱਠੀਆਂ ਕਰ ਲਿਆ ਤਾਂ ਘਰ ਸਿਆਪਾ ਤਾਂ ਹੋਣਾ ਹੀ ਹੈ। ਅਤੇ ਇਹਦੇ ਕੋਲ ਤਿੰਨ ਸੀਆਂ, ਅਤੇ ਦੋਵੇਂ ਲੜ ਪਈਆਂ। ਹੁਣ ਕਿਹੜੀਆਂ ਕਿਹੜੀਆਂ ਲੜੀਆਂ? ਸਵਿਤਰੀ ਅਤੇ ਗਾਇਤਰੀ ਲੜ ਪਈਆਂ। ਖੂਬ ਚੰਗਾ ਡੰਡਾ ਖੜਕਾਇਆ। ਬਾਮਾ ਨੇ ਪੁੱਛਿਆ ਇਹ ਲੜਾਈ ਦਾ ਕਾਰਨ ਲੱਭਿਆ, ਕਿਉਂ ਲੜੀਆਂ ਨੇ, ਕਸੂਰ ਕਿਹਦਾ? ਉਹ ਲੱਭਿਆ ਅਤੇ ਗਾਇਤਰੀ ਦਾ ਕਸੂਰ ਨਿਕਲਿਆ। ਇਹ ਸ਼ਰਾਪ ਵੀ ਛੇਤੀ ਦਿੰਦੇ ਦੇਵਤੇ, ਗਾਇਤਰੀ ਨੂੰ ਸ਼ਰਾਪ ਦਿੱਤਾ, ਜਾ ਕੇ ਗਧੀ ਬਣ ਅਤੇ ਮਾਤ ਲੋਕ 'ਚ ਜਾ, ਇਉਂ ਵਿਚਾਰੀ ਅਜੂਨੀ 'ਚ ਆਈ। ਕਹਿੰਦੇ ਉਸ ਗਾਇਤਰੀ ਦਾ ਜਾਪ ਕਰੀਏ, ਅਤੇ ਜਿਹਨੇ ਸ਼ਰਾਪੀ ਹੋਈ ਗਧੀ ਬਣੀ ਦੇ ਡੰਡਾ ਮਾਰ ਕੇ ਜੱਟ ਨੇ ਲੱਤ ਤੋੜਤੀ, ਉਹਦਾ ਜਾਪ ਕੀ ਕਰਨਾ? ਅਤੇ ਦੂਜੀ ਇਹਦੀ ਕਥਾ ਹੋਰ ਹੈ। ਗਾਇਤਰੀ ਇੱਕ ਮੰਤਰ ਹੈ ਹਿੰਦੂਆਂ ਦਾ, ਉਹ ਜਿਹੜਾ ਸੀ ਕਿਵੇਂ ਹੈ, ਵਸ਼ਿਸ਼ਟ ਮੁਨੀ ਜੀ ਹੋਏ ਨੇ, ਇੱਕ ਵਿਸ਼ਵਾਮਿੱਤਰ ਹੋਇਆ, ਉਹ ਰਾਜਾ ਸੀ, ਗਾਂਧ ਰਾਜੇ ਦਾ ਪੁੱਤਰ ਸੀ ਉਹ। ਅਤੇ ਇਹ ਜਿਹੜਾ ਵਿਸ਼ਵਾਮਿੱਤਰ ਸੀ ਇਹ ਇਹਨਾਂ ਨੂੰ ਮਿਲਣ ਵਾਸਤੇ ਆਇਆ, ਵਸ਼ਿਸ਼ਟ ਮੁਨੀ ਨੂੰ। ਮੈਂ ਪਹਿਲਾਂ ਸੁਨੇਹਾ ਦਿੱਤਾ ਕਿ ਮੈਂ ਫੌਜਾਂ ਸਮੇਤ ਤੁਹਾਨੂੰ ਮਿਲਣ ਆ ਰਿਹਾ, ਅਤੇ ਸਾਰੀ ਤਿਆਰੀ ਕਰੋ। ਹੁਣ ਮੁਨੀਆਂ ਕੋਲ ਜਾਂ ਕੋਈ ਛੱਪਰੀ ਹੁੰਦੀ ਹੈ, ਜਪ ਤਪ ਤਾਂ ਹੁੰਦਾ ਹੀ ਹੈ, ਸ਼ਕਤੀਆਂ ਹੁੰਦੀਆਂ ਨੇ। ਫੌਜਾਂ ਇਹਦੀ ਪ੍ਰੀਖਿਆ ਲੈਣ ਵਾਸਤੇ ਵੀ ਆਇਆ ਸੀ, ਵੀ ਸਾਰੀਆਂ ਫੌਜਾਂ ਲੈ ਕੇ ਜਾਓ, ਹਾਥੀ ਘੋੜਿਆਂ ਸਮੇਤ ਆਇਆ, ਵੀ ਮੇਰੀ ਪੂਰੀ ਪ੍ਰਾਹੁਣਚਾਰੀ ਹੋਣੀ ਚਾਹੀਦੀ ਹੈ। ਜਦੋਂ ਆਇਆ ਤਾਂ ਵਸ਼ਿਸ਼ਟ ਮੁਨੀ ਨੇ ਕਾਮਧੇਨ ਗਊ ਜਿਹੜੀ ਸੀ ਕਾਸ਼ 'ਚੋਂ ਬੁਲਾ ਲਈ ਸੁਰਗ 'ਚੋਂ। ਗਊ ਦੇ ਕੋਲ ਸ਼ਕਤੀ ਹੈ ਜਿਹੜੀ ਕਾਮਧੇਨ ਗਊ ਜਿੱਥੇ ਹੁੰਦੀ ਹੈ ਸਾਰੇ ਪਦਾਰਥ ਮਾਲੋ ਮਾਲ ਕਰ ਦਿੰਦੀ ਹੈ, ਜੋ ਮੰਗਵਾਈ ਜਾਂਦਾ ਉੱਥੇ। ਤਾਂ ਉਹ ਗਊ ਦੇ ਕਾਮਧੇਨ ਗਾਂ ਕਰਕੇ ਪਦਾਰਥਾਂ ਦੇ ਢੇਰ ਲੱਗ ਗਏ। ਉਹ ਕਦੇ ਵਿਸ਼ਵਾਮਿੱਤਰ ਨੇ ਅਜੇ ਪਦਾਰਥ ਵੀ ਨਾ ਸਕੇ, ਘੋੜੇ ਹਾਥੀਆਂ ਵਾਸਤੇ ਵੱਖਰੇ ਪਦਾਰਥ। ਉਹ ਕਹਿਣਾ ਵੀ ਇੰਨਾ ਛੇਤੀ ਪ੍ਰਬੰਧ, ਇੰਨੀ ਫੌਜ ਦਾ, ਇਹ ਇਕੱਲਾ ਬੰਦਾ ਹੈ, ਕਿਵੇਂ ਕਰ ਲਿਆ? ਪੁੱਛੀਏ ਤਾਂ ਸਹੀ ਇਹਨੂੰ। ਕਹਿਣ ਲੱਗੇ ਜੀ ਮੁਨੀ ਜੀ ਉਹ ਦੱਸੋ ਵਸ਼ਿਸ਼ਠ ਜੀ ਵੀ ਇੰਨੀਆਂ ਮੇਰੀਆਂ ਹਜ਼ਾਰਾਂ ਫੌਜਾਂ ਨੇ ਹਾਥੀ ਘੋੜੇ ਨੇ, ਇਹਨਾਂ ਦਾ ਲੰਗਰ ਬਣਾਉਣ ਦਾ ਪਹਿਲੀ ਗੱਲ ਪ੍ਰਬੰਧ ਇੰਨਾ ਕਮਾਂ ਛੇਤੀ ਹੋਇਆ, ਫਿਰ ਅਜਿਹੇ ਪਦਾਰਥ ਕਿਵੇਂ ਮਿਲੇ? ਦਿਖਾਉਂਦੇ ਨਹੀਂ ਮਤਾ ਰਾਜਾ ਹੁੰਦੇ ਹੋਇਆ ਵੀ ਕੀ ਗੱਲ ਆ ਇਹ। ਅਤੇ ਉਹ ਕਹਿਣ ਲੱਗਾ ਵਸ਼ਿਸ਼ਠ ਮੁਨੀ ਉਹ ਵੇ ਖੜੀ ਕਾਮ ਤਿੰਨ ਗੋ, ਇਹ ਉਹਦੀ ਸ਼ਕਤੀ ਦੁਆਰਾ ਇਹ ਸਾਰਾ ਸਮਾਨ ਇਕੱਠਾ ਹੋਇਆ। ਫਿਰ ਕਹਿਣ ਲੱਗਾ ਵੀ ਤੂੰ ਇਹ ਕੀ ਕਰਨੀ ਹੈ? ਅਤੇ ਇਹ ਤਾਂ ਰਾਜਾ ਕੋਲ ਚਾਹੀਦੀ ਆ, ਤੁਸੀਂ ਕੀ ਕਰਨੀ ਇੱਦਾਂ ਦੀ? ਇਹ ਮੈਂ ਲੈ ਜਾਂਦਾ। ਕਹਿਣ ਲੱਗੇ ਨਹੀਂ ਨਹੀਂ, ਇਹ ਰਿਸ਼ੀਆਂ ਦਾ ਹੀ ਧਨ ਹੁੰਦਾ, ਰਾਜਿਆਂ ਦਾ ਨਹੀਂ। ਜੇ ਤੂੰ ਇਹ ਪ੍ਰਾਪਤ ਕਰਨੀ ਹੈ ਪਹਿਲਾਂ ਬ੍ਰਹਮ ਰਿਸ਼ੀ ਬਣ। ਉਹ ਕਿਵੇਂ ਹੋਣਗਾ? ਤਪੱਸਿਆ ਕਰ। ਤਪੱਸਿਆ ਕਰਨ ਵਾਸਤੇ ਰਾਜ ਭਾਗ ਛੱਡ ਕੇ ਵਿਸ਼ਵਾਮਿੱਤਰ ਜਿਹੜਾ ਸੀ ਅਤੇ ਬ੍ਰਹਮ ਰਿਸ਼ੀ ਦਾ ਵਰ ਲੈਣ ਵਾਸਤੇ ਤਪੱਸਿਆ ਕਰਨੀ ਸ਼ੁਰੂ ਕਰ ਦਿੱਤੀ। ਚਲੋ ਤਪੱਸਿਆ ਪੂਰੀ ਹੋਈ, ਬ੍ਰਹਮਾ ਜੀ ਆਏ, ਕਹਿਣ ਲੱਗੇ ਵਰ ਮੰਗੋ। ਉਹ ਕਹਿੰਦਾ ਮੈਨੂੰ ਬ੍ਰਹਮ ਰਿਸ਼ੀ ਦਾ ਵਰ ਦਿਓ। ਬ੍ਰਹਮਾ ਕਹਿੰਦਾ ਮੇਰੇ ਵੱਲੋਂ ਤੂੰ ਬ੍ਰਹਮ ਰਿਸ਼ੀ ਹੈ, ਪਰ ਸੰਸਾਰ ਦਾ ਜਿਹੜਾ ਬ੍ਰਹਮ ਰਿਸ਼ੀ ਦੀ ਪਦਵੀ ਦੇਣ ਦਾ ਅਧਿਕਾਰ ਵਸ਼ਿਸ਼ਠ ਮੁਨੀ ਕੋਲ ਹੈ, ਅਤੇ ਜੇ ਉਹ ਕਹਿ ਦੇਵੇ ਤੈਨੂੰ ਤਾਂ ਸੰਸਾਰ 'ਚ ਤੈਨੂੰ ਬ੍ਰਹਮ ਰਿਸ਼ੀ ਕਹਿਣਗੇ। ਕਹਿੰਦਾ ਉਹ ਤਾਂ ਮੇਰਾ ਮਿੱਤਰ ਆ, ਚਲੋ ਮੈਂ ਉਹਨਾਂ ਨੂੰ ਮੈਂ ਉਹਨਾਂ ਕੋਲ ਤਾਂ ਆਇਆ ਹੀ ਹਾਂ। ਆਇਆ ਆ ਕੇ ਹੁਣ ਜਿਹੜਾ ਸੀ ਫਿਰ ਉਹੀ ਰਾਜਿਆਂ ਵਾਲੀ ਠਾਠ ਵਾਠ ਘੋੜੇ 'ਤੇ ਚੜ੍ਹ ਕੇ ਸ਼ਿੰਗਾਰ ਆਰ ਲਾ ਕੇ ਅਤੇ ਵਿਸ਼ਵਾਮਿੱਤਰ ਇਹਦੇ ਕੋਲ ਆਇਆ, ਵਸ਼ਿਸ਼ਠ ਮੁਨੀ ਕੋਲ। ਵਿਸ਼ਵਾਮਿੱਤਰ ਕਹਿਣ ਲੱਗਾ ਜੀ ਮੈਨੂੰ ਵੀ ਹੁਣ ਬ੍ਰਹਮ ਰਿਸ਼ੀ ਕਹਿਣਗੇ, ਮੈਂ ਬ੍ਰਹਮ ਵਰ ਪ੍ਰਾਪਤ ਕਰਕੇ ਆਇਆ ਅਤੇ ਸ਼ਾਹੀ ਠਾਠ ਵਾਠ ਹੈ, ਉਹ ਬ੍ਰਹਮ ਰਿਸ਼ੀ ਕਿਵੇਂ ਕਹਿਣ? ਵਿਸ਼ਵਾਮਿੱਤਰ ਨੂੰ ਕਹਿ ਦਿੱਤਾ ਜੀ ਤੂੰ ਆਓ ਜੀ ਰਾਜ ਰਿਸ਼ੀ ਜੀ ਬੈਠੋ। ਵਸ਼ਿਸ਼ਠ ਮੁਨੀ ਜੀ ਕਹਿਣ ਲੱਗੇ, ਉਹ ਕਿਹਾ ਵੀ ਮੈਂ ਇਹਨੇ ਮੈਨੂੰ ਰਾਜ ਰਿਸ਼ੀ ਨਹੀਂ ਕਿਹਾ, ਗੁੱਸਾ ਆਇਆ ਵੀ ਬ੍ਰਹਮਾ ਨੇ ਮੈਨੂੰ ਬ੍ਰਹਮ ਰਿਸ਼ੀ ਕਿਹਾ, ਇਹ ਵਸ਼ਿਸ਼ਠ ਮੁਨੀ ਮੈਨੂੰ ਰਾਜ ਰਿਸ਼ੀ ਕਹਿੰਦਾ, ਗੁੱਸੇ 'ਚ ਆ ਕੇ ਉਹਦਾ ਕਪੁੱਤ ਮਾਰਤਾ ਵਸ਼ਿਸ਼ਠ ਮੁਨੀ ਦਾ। ਇੱਦਾਂ ਵਾਰ ਵਾਰ ਉਸੇ ਠਾਠ ਵਿੱਚ ਆਉਂਦਾ ਰਿਹਾ ਅਤੇ ਇੱਕ ਕਪੁੱਤ ਮਾਰੀ ਗਿਆ, ਉਹਦਾ 100 ਦਾ 100 ਪੁੱਤਰ ਮਾਰ ਦਿੱਤਾ ਇਹਨੇ। ਪਰ ਉਹਨਾਂ ਨੇ ਇਹਨੂੰ ਰਾਜ ਰਿਸ਼ੀ ਉਹ ਕਿਹਾ। ਹੁਣ ਜਦੋਂ 100 ਪੁੱਤਰ ਮਾਰ ਦਿੱਤਾ, ਹੁਣ ਸੋਚਿਆ ਵੀ ਇਹ ਰਿਸ਼ੀ ਆ ਵੀ ਮੈਂ ਇਹਦਾ 100 ਪੁੱਤਰ ਮਾਰਿਆ ਹੈ, ਇਹਦੇ ਮਨ ਵਿੱਚ ਮੇਰੇ ਪ੍ਰਤੀ ਕੋਈ ਗੁੱਸਾ ਕੋਈ ਗਮੀ ਕੋਈ ਸ਼ੋਗ ਹੋਵੇਗਾ, ਇਹ ਪ੍ਰੀਖਿਆ ਤਾਂ ਲਵਾਂ ਇਹਦੀ ਵੀ ਮੈਂ ਹੋਰ ਰੂਪ ਧਾਰ ਕੇ ਜਾਵਾਂ ਹੁਣ ਤਾਂ ਪਤਾ ਲੱਗੂ ਵੀ ਇਹ ਕੋਲ ਜਾ ਕੇ ਦੇਖਾਂ ਵੀ ਇਹਦੇ ਮਨ ਵਿੱਚ ਕੋਈ ਵਿਖੇਵਤਾ ਤਾਂ ਨਹੀਂ ਆਈ। ਹੁਣ ਸਾਦੇ ਕੱਪੜੇ ਪਾ ਕੇ ਚੱਲ ਗਿਆ ਸਾਧੂਆਂ ਵਾਲੇ, ਰਾਜਿਆਂ ਵਾਲੇ ਸਾਡੇ ਵਸਤਰ ਲਾ ਕੇ ਵਿਸ਼ਵਾਮਿੱਤਰ ਪਿੱਛੇ ਕੁਟੀਆ ਦੇ ਪਿੱਛੇ ਲੁੱਕ ਕੇ ਬਹਿ ਗਿਆ ਅਤੇ ਵਸ਼ਿਸ਼ਠ ਮੁਨੀ ਨੇ ਆਵਾਜ਼ ਮਾਰੀ ਆਓ ਬ੍ਰਹਮ ਰਿਸ਼ੀ ਜੀ। ਕਹਿੰਦਾ ਵੀ ਕਮਾਲ ਹੈ, 100 ਪੁੱਤਰ ਮਰਾ ਕੇ ਅੱਜ ਬ੍ਰਹਮ ਰਿਸ਼ੀ ਮੈਨੂੰ ਕਿਹਾ ਅਤੇ ਅੱਗੇ ਨਹੀਂ ਕਿਹਾ? ਪੁੱਛਿਆ ਜੀ ਕਿਉਂ ਨਹੀਂ ਕਿਹਾ? ਉਹ ਕਹਿੰਦਾ ਅੱਗੇ ਤੂੰ ਸ਼ਾਹੀ ਲਿਬਾਸ ਵਿੱਚ ਆਉਂਦਾ ਰਿਹਾ, ਰਾਜਿਆਂ ਦੇ ਲਿਬਾਸ 'ਚ ਆਉਂਦਾ, ਮੈਂ ਤੈਨੂੰ ਬ੍ਰਹਮ ਰਿਸ਼ੀ ਕਿਵੇਂ ਕਹਾਂ? ਅੱਜ ਤੂੰ ਸਾਦੇ ਲਿਬਾਸ 'ਚ ਆਇਆ ਅਤੇ ਅੱਜ ਤੂੰ ਬ੍ਰਹਮ ਰਿਸ਼ੀ ਹੈ। ਫਿਰ ਵਸ਼ਿਸ਼ਠ ਮੁਨੀ ਨੇ ਪੁੱਛਿਆ ਤੂੰ ਮੇਰਾ 100 ਪੁੱਤਰ ਮਾਰਿਆ ਹੈ, ਉਹ ਪੁੱਤਰ ਮਾਰਨ ਦਾ ਪਾਪ ਤੂੰ ਕਿਵੇਂ ਲਾਇਆ? ਉਹ ਕਹਿੰਦਾ ਗਾਇਤਰੀ ਮੰਤਰ ਪੜ੍ਹ ਕੇ। ਕਹਿੰਦਾ ਵੀ ਠੀਕ ਆ, ਹੁਣ ਇਹ ਗਾਇਤਰੀ ਨੂੰ ਲੰਗੜੀ ਕਰਾਂ ਮੈਂ, ਕੱਲ੍ਹ ਨੂੰ ਸੰਸਾਰ ਦੇ ਲੋਕ ਪਾਪ ਕਰੀ ਜਾਣਗੇ, ਗਾਇਤਰੀ ਪੜ੍ਹ ਕੇ ਉਤਾਰ ਲਿਆ ਕਰਨਗੇ, ਚਾਹੇ ਲੋਕਾਂ ਨੇ ਉਲਟ ਕੰਮ ਹੋ ਗਿਆ ਹੈ, ਇਹਨੂੰ ਲੰਗੜੀ ਕਰੀਏ। ਸੋ ਗਾਇਤਰੀ ਮੰਤਰ ਲੰਗੜਾ ਕੇ ਕੀਤਾ, ਪਹਿਲਾਂ 32 ਅੱਖਰਾਂ ਵਾਲਾ ਸੀ, ਹੁਣ 32 ਅੱਖਰ ਤੋੜ ਕੇ ਜਿਹੜਾ ਸੀ 24 ਅੱਖਰਾਂ ਵਾਲਾ ਕਰ ਦਿੱਤਾ ਅਤੇ ਤੁਹਾਨੂੰ ਲੰਗੜੀ ਕਰਤੀ। ਸੁਣੋ, ਕਹਿੰਦੇ ਨੇ ਜਿਹੜੀ ਗਾਇਤਰੀ ਇੱਦਾਂ ਪਾਪ ਉਤਾਰਦੀ ਸੀ ਪਾਪੀ ਲੋਕਾਂ ਦੇ ਤਾਂ ਪਾਪ ਕਰੀ ਜਾਂਦੇ ਸੀ, ਉਹ ਲੰਗੜੀ ਹੋਈ ਦਾ ਮੈਂ ਜਾਪ ਕਰਾਂ? ਪਾਂਡੇ ਤੁਮਰੀ ਗਾਇਤਰੀ ਉਹ ਤਾਂ ਹੁਣ ਲੰਗੜੀ ਹੋਈ ਹੋਈ ਹੈ, ਉਹਦਾ ਮੰਤਰ ਦਾ ਮੈਂ ਜਾਪ ਕੀ ਕਰਨਾ? ਸੋ ਇਹ ਦੂਜੀ ਇਹਦੀ ਉਥਾਨ ਕਹੇ ਹੈ। ਸੋ ਯਾਦ ਨਾ ਦੋਵੇਂ, ਹੁਣ ਪਹਿਲਾਂ ਜਿਹੜੀਆਂ ਬਰਮਾ ਦੀਆਂ ਇਸਤਰੀਆਂ ਸੀ ਉਹਨਾਂ 'ਚੋਂ ਇੱਕ ਗਾਇਤਰੀ ਬਣੀ, ਸਵਿੱਤਰੀ ਦੇ ਨਾਲ ਲੜ ਕੇ ਖੋਤੀ ਦਾ ਅਵਤਾਰ ਧਾਰਿਆ, ਅਤੇ ਦੂਜਾ ਆਹ ਜਿਹੜਾ ਸੀ ਵਸ਼ਿਸ਼ਠ ਮੁਨੀ ਵਾਲਾ। ਇਹ ਸੁਣਾਇਆ ਕਰੋ ਫਿਰ ਘਰੇ ਜਾ ਕੇ। ਪਾਂਡੇ ਤੁਮਰੀ ਗਾਇਤਰੀ,
ਪਾਂਡੇ ਤੁਮਰੇ ਗਾਇਤਰੀ,
ਲੋਧੇ ਕਾ ਖੇਤ ਖਾਤੀ ਥੀ। ਹੁਣ ਲੋਧਾ ਉੱਥੇ ਜ਼ਿਮੀਂਦਾਰ ਸੀ, ਇੱਥੇ ਲੋਧਾ ਫਿਰ ਕਿਹੜਾ ਪਾਪ, ਪਾਪਾਂ ਦਾ ਖੇਤ ਖਾਂਦੀ ਸੀ ਜਿਹੜਾ ਗਾਇਤਰੀ ਮੰਤਰ ਸੀ। ਲੈ ਕਰ ਠੇਂਗਾ ਟੰਗਰੀ ਤੋਰੀ, ਵਸ਼ਿਸ਼ਠ ਮੁਨੀ ਨੇ ਲੰਗੜੀ ਕਰ ਦਿੱਤੀ ਜੀ। ਲਾਂਗਤ ਜਾਤੀ ਥੀ, ਉਦੋਂ ਦੀ ਤੁਹਾਡੀ ਗਾਇਤਰੀ ਲੰਗੜੀ ਹੋਈ ਫਿਰਦੀ ਹੈ। ਆਪਣਾ ਗਾਇਤਰੀ ਮੰਤਰ ਕਿਹੜਾ ਹੈ? ਚਾਚਰੀ ਛੰਦ ਕਿਹੜਾ? ਗੋਬਿੰਦੇ ਮੁਕੰਦੇ ਉਦਾਰੇ ਪਾਰੇ ਹਰੀਅੰਗ ਕਰੀਅੰਗ ਨਾਮੇ ਕੰਮ। 24 ਅੱਖਰ ਨੇ ਇਹਦੇ ਕਿ ਨਹੀਂ? ਵੱਧ ਘੱਟ ਨੇ? 24 ਅੱਖਰ ਹੈ। ਕਿੰਨੇ ਨੇ? 25 ਨੇ, 24 ਤਿੰਨ ਤਿੰਨ ਅੱਖਰਾਂ ਦਾ ਜੋੜ 8 ਵਾਰੀ ਆਉਂਦਾ ਹੈ, 38 24। ਚਲੋ ਅਗਲੇ ਜੀ, ਹੁਣ ਹੋਰ ਅਗਲੀ ਪੂਜਾ ਜੀ। ਪਾਂਡੇ ਤੁਮਰਾ ਮਹਾਂਦੇਵ,
ਪਾਂਡੇ ਤੁਮਰਾ ਮਹਾਂਦੇਵ।
ਉਹ ਕਹਿੰਦੇ ਜੀ ਮਹਾਂਦੇਵ ਦੀ ਪੂਜਾ ਕਰ ਲਿਆ ਕਰੋ। ਹੁਣ ਉਹਦੇ ਬਾਰੇ ਕਹਿੰਦੇ ਨੇ, ਧੌਲੇ ਵੱਧ ਚੜ੍ਹਿਆ ਆਪ ਤਾਂ ਦੇਖਿਆ ਥਾ, ਧੌਲੇ ਮੈਨੂੰ ਚਿੱਟੇ ਚਿੱਟੇ ਬਲਦ ਤਾਂ ਚੜ੍ਹਿਆ ਆਉਂਦਾ ਦੇਖਿਆ। ਆਪਾਂ ਪਹਿਲਾਂ ਵਿਚਾਰ ਕੀਤੇ ਉਹਦਾ ਸਵਾਰੀ ਬਲਦ ਸੀ, ਹਾਂਜੀ ਉਹ ਤਾਂ ਆਉਂਦਾ ਵੇਖਿਆ। ਉਹਦੀ ਪੂਜਾ ਕੀ ਕਰਨੀ ਹੈ? ਮੋਦੀ ਕੇ ਕਾਰਖਾਨਾ ਪਾਕਾ,
ਕਾਰਖਾਨਾ ਪਾਕਾ
ਵਾ ਕਾ ਲੜਕਾ ਮਾਰਿਆ ਥਾ,
ਮਾਰਿਆ ਥਾ।
ਇਹ ਲੜਕਾ ਕਿਵੇਂ ਮਾਰਿਆ ਇਹਨੇ ਮਹਾਂਦੇਵ ਸ਼ਿਵਜੀ ਨੇ? ਮੋਦੀ ਉਹਦਾ ਕਸੀਬੇਦਾਰ ਸੀ, ਇਹਦੀ ਪੂਜਾ ਕਰਦਾ ਸੀ ਸ਼ਿਵਜੀ ਦੀ। ਅਤੇ ਘਰ ਆਇਆ ਇੱਕ ਦਿਨ, ਸ਼ਿਵਜੀ ਕਹਿਣ ਲੱਗਾ ਜੀ ਲੰਗਰਾਂ 'ਚ ਛਕੋ ਸਾਡੇ ਘਰ। ਲੰਗਰ ਦਾ ਨਿਉਂਦਾ ਦਿੱਤਾ, ਆ ਗਿਆ ਬੈਲ ਸਮੇਤ, ਲੰਗਰ ਤਿਆਰ ਕੀਤਾ ਉਹਨੇ। ਕਹਿੰਦੇ ਛਕੋ, ਕਹਿੰਦਾ ਨਹੀਂ ਪਹਿਲਾਂ ਮੇਰੇ ਬੈਲ ਦਾ ਭੋਜਨ ਦੇ। ਉਹਨੇ ਕਿਹਾ ਬਲਦ ਪੱਠੇ ਹੀ ਖਾਂਦਾ, ਸੋਹਣੇ ਪੱਠੇ ਵੱਢ ਲੈਂਦੇ। ਕਹਿੰਦਾ ਨਹੀਂ ਨਹੀਂ ਇਹ ਇਹਦਾ ਖਾਣਾ ਨਹੀਂ ਹੈਗਾ, ਹੋਰ ਇਹਦਾ ਖਾਣਾ ਕੀ ਹੈ? ਇਹਦਾ ਖਾਣਾ ਆਪਣੇ ਲੜਕੇ ਨੂੰ ਕੱਟ ਕੇ ਉਹਦੇ ਮੂਹਰੇ ਪਾ, ਉਹ ਖਾਊਗਾ। ਉਹਨੇ ਵਿਚਾਰੇ ਨੇ ਉਹ ਕੱਟ ਕੇ ਉਹਦੇ ਮੂਹਰੇ ਪਾ ਦਿੱਤਾ। ਕਹਿੰਦੇ ਉਸ ਸ਼ਿਵਜੀ ਦੀ ਪੂਜਾ ਕਰੀਏ ਜਿਹਨੇ, ਉਹਨੇ ਤਾਂ ਉਹਨੂੰ ਭੋਜਨ ਕੀਤਾ ਅਤੇ ਉਹਦਾ ਪੁੱਤਰ ਮਾਰ ਦਿੱਤਾ। ਇੱਕ ਤਾਂ ਇਹ ਹੈ ਉਹਦੀ ਕਥਾ। ਦੂਜੀ ਕਥਾ ਦੀ ਇਹ ਵੀ ਹੈ, ਕਹਿੰਦੇ ਇਹ ਸੈਰ ਸਪਾਟੇ ਵਾਸਤੇ ਗਿਆ ਸੀ। ਘਰਵਾਲੀ ਕੌਣ ਸੀ ਇਹਦੇ ਸ਼ਿਵਜੀ ਦੇ? ਪਾਰਵਤੀ। ਚੱਲ ਉਹ ਘਰੇ ਸੀ, ਸ਼ਕਤੀਆਂ ਉਹਦੇ ਕੋਲ ਵੀ ਸੀਆਂ। ਅਤੇ ਉਹ ਬਾਹਰ ਗਿਆ ਅਤੇ ਇਹਨੇ ਇਸ਼ਨਾਨ ਕਰਨ ਦੀ ਸ਼ਾ ਪ੍ਰਗਟਾਈ, ਆਪਣੀ ਸ਼ਕਤੀ ਨਾਲ ਇੱਕ ਪੁੱਤਰ ਪੈਦਾ ਕਰ ਲਿਆ ਪਾਰਵਤੀ ਨੇ। ਪੁੱਤਰ ਪੈਦਾ ਕਰਕੇ ਅਤੇ ਦਰਵਾਜ਼ੇ 'ਤੇ ਖੜ੍ਹਾ ਕਰ ਦਿੱਤਾ। ਕਹਿੰਦੀ ਮੈਂ ਇਸ਼ਨਾਨ ਕਰਨ ਲੱਗੀ ਹਾਂ, ਤੂੰ ਦਰਵਾਜ਼ੇ 'ਤੇ ਪਹਿਰਾ ਦੇਈਂ, ਕੋਈ ਇੰਦਰ ਨਾ ਆਵੜੇ। ਉਹ ਪੁੱਤਰ ਨੂੰ ਖੜ੍ਹਾ ਦਿੱਤਾ, ਸ਼ਿਵਜੀ ਆ ਗਿਆ ਆਪ। ਉਹਨੂੰ ਉਹ ਪੁੱਤਰ ਨੇ ਰੋਕਿਆ, ਕਹਿੰਦਾ ਜੀ ਅੰਦਰ ਨਾ ਜਾਇਓ, ਮੇਰੀ ਮਾਤਾ ਇਸ਼ਨਾਨ ਕਰਦੀ ਹੈ। ਕਹਿੰਦਾ ਵੱਡਾ ਮਾਲ ਆਇਆ ਅਤੇ ਲੈ ਕੇ ਤਰਸੂਲ ਦਾ ਸਿਰ ਵੱਢ ਦਿੱਤਾ। ਅੰਦਰ ਚੱਲ ਗਿਆ, ਅੰਦਰ ਪਾਰਵਤੀ ਨੇ ਪੁੱਛਿਆ ਕਿ ਤੈਨੂੰ ਰੋਕਿਆ ਨਹੀਂ ਕਿਸੇ ਨੇ? ਕਹਿੰਦਾ ਰੋਕਿਆ ਸੀ। ਫਿਰ ਕਹਿੰਦਾ ਰੋਕਣ ਵਾਲਾ ਸਿਰ ਵੱਢ ਕੇ ਆਇਆ ਮੈਂ। ਕਹਿੰਦੀ ਤੂੰ ਮੇਰੇ ਪੁੱਤਰ ਨੂੰ ਵੀ ਮਾਰ ਦਿੱਤਾ ਅਤੇ ਤੈਨੂੰ ਇਹ ਨਹੀਂ ਪਤਾ ਲੱਗਿਆ, ਬਸ ਮੇਰਾ ਪੁੱਤਰ ਜਿੰਦਾ ਕਰ। ਉਹ ਕਹਿੰਦਾ ਜਿੰਦਾ ਕਿੱਦਾਂ ਹੋਊਗਾ ਹੁਣ? ਕਹਿੰਦੀ ਇੱਦਾਂ ਕਰ, ਫਿਰ ਜਾਂ ਸ੍ਰਿਸ਼ਟੀ ਵਿੱਚ ਜਿਹੜੀ ਮਾਂ ਆਪਣੇ ਪੁੱਤ ਕਨੀ ਪਿੱਠ ਕਰਕੇ ਪਈ ਹੋਊਗੀ ਉਹਦਾ ਸਿਰ ਵੱਢ ਲਿਆ, ਉਹਦਾ ਸਿਰ ਇਹਨਾਂ ਲੱਗ ਜੂਗਾ। ਸਾਰੇ ਲੱਭਿਆ, ਮਾਵਾਂ ਆਮ ਨਹੀਂ ਪ੍ਰਸਿੱਧੀ ਪਿੱਠ ਕਰਦੀਆਂ, ਨਹੀਂ ਦਿਖੀਆਂ ਕੋਈ। ਹਾਥਣੀ ਜਿਹੜੀ ਸੀ ਇੱਕ ਪਿੱਠ ਕਰਕੇ ਪਈ ਹੋਈ ਸੀ, ਹਾਥਣੀ ਨੇ ਬੱਚੇ ਦਾ ਸਿਰ ਵੱਢ ਲਿਆ। ਉਹ ਲਿਆ ਕੇ ਉਹਦੇ ਸਿਰ ਉਹਦੇ ਨਾਲ ਲਾ ਦਿੱਤਾ। ਕਹਿੰਦੇ ਜੀ ਉਹ ਤੁਸੀਂ ਗਣੇਸ਼ ਦੀ ਕਿਤੇ ਫੋਟੋ ਦੇਖੀ ਹੋਗੀ ਨਾ, ਹਾਥੀ ਦਾ ਮੂੰਹ ਲੱਗਿਆ, ਸ਼ਿਵਜੀ ਦਾ ਪੁੱਤਰ ਆ ਉਹ। ਅਤੇ ਇੱਦਾਂ ਕਹਿੰਦੇ ਉਸ ਸ਼ਿਵਜੀ ਦੀ ਪੂਜਾ ਕਰੀਏ ਜਿਹਨੂੰ ਇਹ ਨਹੀਂ ਪਤਾ ਲੱਗਿਆ ਮੇਰਾ ਪੁੱਤ ਇਹ, ਉਹਨੂੰ ਵੱਢ ਸਿੱਟਿਆ, ਉਹਦੀ ਪੂਜਾ ਕੀ ਕਰਨੀ ਹੋਈ? ਹਾਂਜੀ ਚਲੋ ਅੱਗੇ ਜੀ।
ਪਾਂਡੇ ਤੁਮਰਾ
ਰਾਮ
ਚੰਦ ਸੋ ਭੀ ਆਵਤ ਦੇਖਿਆ ਥਾ।
ਸਾਬਸ ਬਹੁਤ ਠੀਕ ਪੜ੍ਹਿਆ ਹੁਣ। ਪਾਂਡੇ ਤੁਮਰਾ ਰਾਮ ਚੰਦ, ਇਹ ਪੰਡਿਤ ਉਹ ਪੰਡਿਤ ਕਹਿੰਦਾ ਰਾਮ ਚੰਦ ਦੀ ਪੂਜਾ ਕਰ ਲਿਆ ਕਰ। ਕਹਿੰਦੇ ਉਹ ਵੀ ਤੇਰਾ ਰਾਮ ਚੰਦ ਵੀ ਦੇਖਿਆ ਹੋਇਆ, ਉਹਦੀ ਪੂਜਾ ਕੀ ਕਰੀਏ? ਅੱਗੇ ਪੜ੍ਹੋ।
ਰਾਵਣ ਸੇਤੀ ਸਰਬਰ ਹੋਏ,
ਬਿਹਾਰੀ ਲਾ ਦਿਓ,
ਹੋਏ ਘਰ ਕੀ ਜੈ
ਜੋਏ
ਜੋਈ
ਗਵਾਈ
ਗਵਾਈ ਥੀ।
ਠੀਕ, ਜੋਏ ਮੈਨੇ ਇਸਤਰੀ। ਕਹਿੰਦੇ ਰਾਵਣ ਸੇਤੀ ਸਰਬਰ ਹੋਈ ਘਰ ਕੀ ਜੋਏ ਗਵਾਈ ਥੀ। ਜੋਏ ਮੈਨੇ ਇਸਤਰੀ, ਆਪਣੀ ਘਰਵਾਲੀ ਇਸਤਰੀ ਜਿਹਨੇ ਗਵਾ ਲਈ। ਅਤੇ ਰਾਵਣ ਨਾਲ ਸਰਬਰ ਮੈਨੇ ਲੜਾਈ ਕਰਨੀ ਪਈ ਇਸਤਰੀ ਪਿੱਛੇ, ਅਤੇ ਉਹਦੀ ਪੂਜਾ ਕੀ ਕਰਾਂ ਮੈਂ ਜਿਹੜਾ ਆਪਣੀ ਇਸਤਰੀ ਨਾ ਰੱਖ ਸਕਿਆ? ਹਾਂਜੀ ਆਪਣੀ ਘਰਵਾਲੀ ਦੀ ਰੱਖਿਆ ਨਾ ਕਰ ਸਕਿਆ। ਚਲੋ
ਹਿੰਦੂ,
ਹਾਂ ਹਿੰਦੂ ਅੰਨਾ,
ਹਿੰਦੂ ਅੰਨਾ।
ਹਾਂ ਦੇਖੋ ਕਿੰਨਾ ਆਜ਼ਾਦੀ ਨਾਲ ਕਿਹਾ ਹਿੰਦੂਆਂ ਨੂੰ, ਫਿਰ ਉਸ ਵੇਲੇ ਉਹਨਾਂ ਦਾ ਰਾਜ ਵੀ ਸੀ, ਮੁਸਲਮਾਨਾਂ ਦਾ ਤੁਰਕਾਂ ਨੂੰ ਕਾਣਾ ਕਹਿ ਦਿੱਤਾ। ਹਿੰਦੂ ਅੰਨਾ ਕਿਉਂ ਹੈ? ਹਿੰਦੂ ਨੂੰ ਅੰਨਾ ਕਿਉਂ ਕਿਹਾ? ਉਹਦੇ ਕੋਲ ਦੋ ਅੱਖਾਂ ਨਹੀਂ ਹੈਗੀਆਂ, ਨਾ ਵਿਵਹਾਰਕ ਅੱਖ ਨਾ ਪਰਮਾਰਥ ਅੱਖ, ਇਸ ਕਰਕੇ ਉਹਨੂੰ ਅੰਨਾ ਕਿਹਾ।
ਤੁਰਕੂ ਕਾਣਾ,
ਅਨੇਕਾਂ ਤਰ੍ਹਾਂ ਦੀ ਪੂਜਾ ਕਰਦਾ। ਇੱਕ ਘਰ 'ਚ ਛੇ ਜੀ ਨੇ ਤਾਂ ਛੇ ਅੱਡ ਅੱਡ ਦੀ ਪੂਜਾ ਕਰਨਗੇ, ਕੋਈ ਸ਼ਿਵਜੀ ਨੂੰ ਮੰਨਣ ਵਾਲਾ, ਕੋਈ ਬ੍ਰਹਮਾ ਨੂੰ, ਕੋਈ ਵਿਸ਼ਨੂੰ ਨੂੰ, ਕੋਈ ਦੇਵੀਆਂ ਨੂੰ, ਇਸ ਕਰਕੇ ਅੰਨਾ ਕਿਹਾ।
ਹਿੰਦੂ
ਤੁਰਕੂ ਨੂੰ ਅੰਨਾ ਕਾਣਾ ਕਿਉਂ ਕਿਹਾ? ਮੁਸਲਮਾਨ ਦੀ ਇੱਕ ਅੱਖ ਜਿਹੜੀ ਹੈ ਪਰਮੇਸ਼ਰ ਵਾਲੀ, ਕਿਉਂਕਿ ਇਕੱਲੇ ਰੱਬ ਨੂੰ ਮੰਨਦੇ ਨੇ, ਗੋਡ ਨੂੰ ਮੰਨਦੇ ਨੇ, ਤਾਂ ਕਰਕੇ ਇੱਕ ਅੱਖ ਹੈਗੀ ਇਹਨਾਂ ਦੀ। ਕਾਣਾ ਇੱਕ ਕਿਉਂ ਨਹੀਂ ਹੈਗੀ? ਇਹ ਨਿਰਦਈ ਨੇ, ਤਰਸ ਨਹੀਂ ਦਇਆ ਨਹੀਂ, ਇਸ ਕਰਕੇ ਕਾਣਾ। ਹਾਂਜੀ ਵਿਵਹਾਰਕ ਅੱਖ ਨਹੀਂ ਹੈਗੀ ਉਹਨਾਂ ਦੀ, ਪਰਮਾਰਥ ਵਾਲੀ ਹੈਗੀ, ਵਿਵਹਾਰਕ ਨਹੀਂ, ਸੋ ਇਸ ਕਰਕੇ ਕਾਣਾ ਕਿਹਾ ਉਹਨੂੰ। ਫਿਰ ਦੋਹਾਂ ਤੋਂ ਅੱਗੇ
ਤਰਕੂ ਕਾਣਾ ਦੋਹਾਂ
ਅਤੇ
ਗਿਆਨੀ ਸਿਆਣਾ।
ਦੋਹਾਂ ਤੋਂ ਸਿਆਣਾ ਫਿਰ ਕੌਣ ਹੈ? ਗਿਆਨੀ, ਗਿਆਨੀ ਕੌਣ ਹੈ? ਇਹ ਨਹੀਂ ਕਿਹਾ ਗੋਲ ਪਗ ਬਾਨੀ ਜੀ ਨੇ, ਲੰਮਾ ਚੋਲਾ ਬਾਲਿਆ, ਗੋਡਿਆਂ ਤੱਕ ਪਾਲੀਆਂ ਕਾਲੀਆਂ ਜਰਾਬਾਂ, ਕਾਲੀਆਂ ਐਨਕਾਂ, ਪੰਜ ਚਾਰ ਸੇਵਕ ਲੈ ਲਏ, ਅਤੇ ਉਹ ਨਹੀਂ ਗਿਆਨੀ ਜਿਹਨੂੰ ਬ੍ਰਹਮ ਗਿਆਨ ਹੈ।
ਹਾਂਜੀ, ਹਿੰਦੂ ਪੂਜੇ
ਦੇਹੋਰਾ,
ਦੇਹ
ਦਲਾਵਾਂ ਨਹੀਂ ਲਾਈਆਂ ਜੱਜੇ 'ਤੇ। ਹਿੰਦੂ ਪੂਜਾ,
ਹਿੰਦੂ ਪੂਜਾ
ਦੇਹੋਰਾ,
ਦੇਹੋਰਾ
ਹਿੰਦੂ ਮੰਦਰਾਂ ਨੂੰ ਪੂਜੀ ਜਾਂਦੇ ਨੇ, ਮੁਸਲਮਾਨ
ਮੁਸਲਮਾਨ ਮਸੀਤ
ਉਹ ਮਸੀਤਾਂ ਨੂੰ ਪੂਜੀ ਜਾਂਦੇ ਨੇ। ਨਾਮਦੇਨ ਮੈਂ ਕਿਹਨੂੰ ਪੂਜਿਆ?
ਨਾਮੇ ਸੇਈ ਸੋਈ ਸੋਈ ਸੇਵਿਆ,
ਹਾਂ
ਜਹ
ਠੀਕ,
ਦੇਹ ਦੇਹ ਦੇਹੋਰਾ ਨਾਮ ਮਸੀਤ,
ਹਾਂ ਮੈਂ ਉਹਨੂੰ ਪੂਜਿਆ ਨਾਲ ਦੇਰੇ ਚਰਨ ਦਾ ਨਾਮ ਮਸੀਤ ਵਿੱਚ ਜਿਹੜਾ ਸਾਰੇ ਵਿਆਪਕ, ਮੈਂ ਤਾਂ ਉਹਨੂੰ ਪੂਜਿਆ। ਅਤੇ ਤੁਸੀਂ ਗੁਰੂ ਪੂਜਣਾ ਹੁਣ ਸਾਰਿਆਂ 'ਚ ਮਹਾਮਾਰੀ ਇਕੱਲਾ ਪਰਮੇਸ਼ਰ ਨੂੰ, ਜੋ ਦੇਹੁਰਾ ਨਾਮ ਮਸੀਤ ਉਹਨੂੰ ਪੂਜਣਾ, ਸਰਵ ਵਿਆਪੀ ਪਰਮੇਸ਼ਰ ਨੂੰ। ਐਵੇਂ ਨਾ ਦੀਵਾਲੀ ਨੂੰ ਹੱਟੜੀ ਰੱਖ ਕੇ ਬਹਿ ਜਾ ਕਰੋ। ਚਲੋ,
ਰਾਗ ਗੂੰਡ ਬਾਣੀ ਰਵਿਦਾਸ ਜੀ
ਜੀਓ
ਜੀਓ ਕੀ।
ਹੁਣ ਭਗਤ ਰਵਿਦਾਸ ਜੀ ਦੇ ਬਾਣੀ ਸ਼ੁਰੂ ਹੋਣ ਲੱਗੀ ਹੈ। ਚਲ,
ਕਰ ਦੂਜਾ ਇੱਕ ਓਅੰਕਾਰ,
ਠੀਕ
ਸਤਿਗੁਰ ਪ੍ਰਸਾਦ,
ਠੀਕ
ਮਕੰਦ ਮਕੰਦ ਜਪਹੋ ਸੰਸਾਰ।
ਮਕੰਦ ਨਾਮ ਮੁਕਤੀ ਦਾਤੇ ਦਾ, ਦੋ ਸਾਧਾਂ ਸੰਧੀ ਵਿਸ਼ੇਸ਼ ਆ ਇਹ, ਮੁਕ ਪਲੱਸ ਦ ਦ ਮਨ ਦਾਤਾ, ਮੋ ਮੁਕ ਮਨ ਮੁਕਤੀ, ਜੋ ਮੁਕਤੀ ਦਾ ਦਾਤਾ ਹੈ ਉਹਦਾ ਨਾਮ ਕੀ ਹੈ? ਮਕੰਦ। ਉਹ ਪਰਮੇਸ਼ਰ ਦਾ ਵਾਚਕ ਹੈ। ਮਕੰਦ ਮਕੰਦ ਜਪਹੋ ਸੰਸਾਰ,
ਮਕੰਦ ਜਪਹੋ ਸੰਸਾਰ,
ਸੰਸਾਰ ਦੇ ਲੋਕੋ ਮਕੰਦ ਨੂੰ ਜਪਿਆ ਕਰੋ। ਹਾਂਜੀ,
ਬਿਨ ਮਕੰਦ ਤਨ ਹੋਏ ਔਹਾਰ,
ਹਾਂ ਮਕੰਦ ਨੂੰ ਜਪੇ ਤੋਂ ਬਿਨਾਂ ਤਨ ਜਿਹੜਾ ਹੈ ਹੋਏ ਔਹਾਰ, ਉਹ ਹਾਨੀ ਹਾਨੀ ਹੋਵੇਗੀ, ਉਹਦੀ ਹਾਰ ਹੋਵੇਗੀ। ਔ ਮੈਨੇ ਮੁੜ ਜਾਂ ਪੁਨਾ, ਹਾਰ ਮੈਨੇ ਹਾਰ ਹੋਵੇਗੀ, ਨਹੀਂ ਜਿੱਤੋਵੇਗੀ ਬਿਨਾਂ ਮਕੰਦ ਤੋਂ।
ਸੋਈ ਮਕੰਦ ਮੁਕਤ ਕਾ ਦਾਤਾ,
ਹਾਂ ਤਾਂ ਨਾ ਉਹ ਮਕੰਦ ਪਿਆ, ਮੁਕਤ ਕਾ ਦਾਤਾ ਹੈ ਉਹ। ਕਈ
ਸੋਈ
ਘਰ ਵਾਲਿਆਂ ਨਾਲ ਵੀ ਮਕੰਦ ਰੱਖ ਲੈਂਦੇ ਨੇ। ਚਲੋ,
ਸੋਈ ਮਕੰਦ ਹਮਰਾ ਪਿਤ ਮਾਤਾ,
ਉਹੀ ਸਾਡਾ ਪਿਤਾ ਮਾਤਾ ਹੈ।
ਜੀਵਤ ਮਕੰਦੇ ਮਰਤ ਮਕੰਦੇ,
ਹਾਂਜੀ ਜੀਵਤ ਮਕੰਦੇ, ਜੀਵਨ ਦਾਨ ਵੀ ਮਕੰਦ ਦਿੰਦਾ ਹੈ, ਮਰਤ ਮਕਾਲ ਵੀ ਮਕੰਦ ਕਰਦਾ ਹੈ। ਜਾਂ ਜਿੰਨਾ ਚਿਰ ਜੀਨੇ ਆ ਮਕੰਦ ਨੂੰ ਯਾਦ ਕਰੋ, ਮਰਨ ਵੇਲੇ ਤੱਕ ਵੀ ਮਕੰਦੇ ਮਕੰਦੇ ਨੂੰ ਯਾਦ ਕਰੋ, ਦੋਵੇਂ ਅਰਥ।
ਤਾਂ ਕਿ ਸੇਵਕ
ਕਹੋ
ਸਦਾ ਆਨੰਦੇ
ਜੀ
ਰਹਾਓ, ਮਕੰਦ ਮਕੰਦ ਹਮਾਰੇ ਪ੍ਰਾਨਨ,
ਮਕੰਦ ਸਾਡੇ ਪ੍ਰਾਣਾਂ ਦਾ ਆਸਰਾ ਹੈ।
ਜਪ ਮਕੰਦ ਮਸਤਕ ਨਿਸ਼ਾਨਨ,
ਹਾਂ ਮਕੰਦ ਨੂੰ ਜਪਣੇ ਕਰਕੇ ਕੌਣ ਜਪਦਾ ਮਕੰਦ ਨੂੰ? ਮਸਤਕ ਨਿਸ਼ਾਨ, ਜਿਹਨੇ ਮੱਥੇ ਦੇ ਪਿੱਛੇ ਲੇਖ ਨੇ। ਹਾਂਜੀ,
ਸੇਵ ਮਕੰਦ ਕਰੈ ਬੇਰਾਗੀ,
ਬੈਰਾਗੀ
ਬੈਰਾਗੀ,
ਹਾਂ
ਸੋਈ ਮਕੰਦ ਦੁਰਬਲ ਧਨ ਲਾਦੀ,
ਹਾਂ ਦੁਰਬਲ ਨੂੰ ਕੰਗਾਲ ਨੂੰ ਧਨ ਲਾਦੀ ਮੈਂ ਲੱਭ ਜਾਂਦਾ। ਏਕ ਮਕੰਦ,
ਏਕ ਮਕੰਦ ਕਰੈ ਉਪਕਾਰ,
ਹਾਂਜੀ ਮਕੰਦ ਸਾਰਿਆਂ ਦਾ ਭਲਾ ਕਰਦਾ ਬਾਈ।
ਹਮਰਾ ਕਹਾਂ ਕਰੈ ਸੰਸਾਰ,
ਫਿਰ ਸਾਡਾ ਸੰਸਾਰ ਕੀ ਵਿਗਾੜ ਸਕਦਾ?
ਮੇਟੀ ਜਾਤ ਹੋਏ ਦਰਬਾਰ,
ਮੇਰੀ ਜਾਤ ਮੇਟੀ ਤੇ ਨਿਮੀ ਜਾਤ ਸੀ ਚਮਾਰ ਸੀ।
ਤੁਸੀਂ ਮਕੰਦ ਜੋਗ ਜੁਗਤਾਰ,
ਤੁਸੀਂ ਮਕੰਦ ਹੈ ਮਹਾਰਾਜ ਜੋਗ ਜੁਗਤਾਰ, ਜੋਗ ਵਿੱਚ ਜੁਗਮਨ ਨੇ ਜੁਗ ਜੁੜਨ ਦੀ ਜਿਹੜੀ ਸਿਤਾਰ ਬਿਰਤੀ ਲਗਾ ਕੇ, ਹਾਂਜੀ ਜੁੜਨ ਦੀ ਜੁਗਤੀ ਦੱਸੀ।
ਉਪਜਿਓ ਗਿਆਨ ਹੂਆ ਪਰਗਾਸ,
ਜਾਂ ਜੋਗ ਜੁਗਤਾਰ ਉਹਦੇ ਨਾਲ ਜਿਹੜਾ ਜੁੜ ਗਿਆ ਮਕੰਦ ਨਾਲ, ਜੁੱਗਾਂ ਦੇ ਵਿੱਚ ਤਾਰ ਮੈਨੇ ਤਰ ਗਿਆ, ਇਹ ਵੀ ਇਹਦਾ ਅਰਥ ਹੈ ਪਹਿਲੀ ਲਾਈਨ ਦਾ। ਤੁਸੀਂ ਮਕੰਦ,
ਤੁਸੀਂ ਮਕੰਦ
ਜੋਗ
ਜੋਗ
ਜੁਗਤਾਰ,
ਜੁਗਤਾਰ
ਜੋਗ ਮੈਂ ਜਿਹੜਾ ਤੇਰੇ ਨਾਲ ਜੁੜ ਗਿਆ ਹੈ ਮਕੰਦ, ਜਿਹੜੇ ਯੁੱਗ ਵਿੱਚ ਜੁੜ ਗਿਆ ਤਾਰ, ਉਹਨੂੰ ਤਾਰ ਦਿੱਤਾ। ਉਪਜਿਓ ਗਿਆਨ,
ਉਪਜਿਓ ਗਿਆਨ ਹੂਆ ਪਰਗਾਸ,
ਠੀਕ
ਕਰ ਕਿਰਪਾ ਲੀਨੇ ਕੀਟ ਦਾਸ,
ਕਿਰਪਾ ਕਰਕੇ ਮੈਂ ਕੀੜੇ ਵਰਗਾ ਜਿਹੜਾ ਸੀ ਦਾਸ ਉਹਨੂੰ ਰੱਖ ਲੈਣਾ ਕੀਤਾ।
ਕਹੋ ਰਵਿਦਾਸ ਅਬ ਤ੍ਰਿਸ਼ਨਾ ਚੂਕੀ,
ਠੀਕ ਪੜਿਆ ਰਵਿਦਾਸ ਤੁਸੀਂ, ਕਿ ਰਵਿਦਾਸ ਪੜ੍ਹੀ ਜਾਂਦੇ ਨੇ, ਉਹ ਤਾਂ ਉਹਨਾਂ ਦੀ ਬੋਲੀ ਹੈ। ਹਾਂਜੀ ਜਪ ਵੀਰਾਂ ਦੀ, ਰਵਿਦਾਸ ਪੜ੍ਹਨਾ, ਕਹਿ ਰਵਿਦਾਸ, ਕਹੋ ਰਵਿਦਾਸ।
ਕਹੋ ਰਵਿਦਾਸ।
ਚਲੋ,
ਜਪ ਮੁਕੰਦ ਸੇਵਾ ਤਾਹੂ ਕੀ।
ਹਾਂ, ਜਦੋਂ ਮੁਕੰਦ ਦੀ ਜਪਣਾ ਕੀਤਾ, ਸੇਵਾ ਕੀਤੀ।
ਗੌਂਡ,
ਹਾਂ ਗੌਂਡ,
ਗੌਂਡ ਜੇ ਉਹ 68 ਤੀਰਥ ਨਹਾਵੇ।
ਭਾਵੇਂ ਨਾਮ ਦੀ ਮਹਾਨਤਾ ਦੱਸੀ ਰਵਿਦਾਸ ਜੀ ਨੇ, ਭਾਵੇਂ 68 ਤੀਰਥਾਂ 'ਤੇ ਵੀ ਨਹਾਵੇ, ਨਿੰਦਕ ਦਾ ਹਾਲ ਦੱਸਿਆ ਇਹਦੇ 'ਚ।
ਜੇ ਉਹ ਦੁਰਹਾ
ਦੁਰਾਦਸ
ਸਿਲਾ ਪੁਜਾਵੇ।
ਭਾਵੇਂ 68 ਤੀਰਥਾਂ 'ਤੇ ਵੀ ਨਹਾ ਲਵੇ, ਭਾਵੇਂ ਦੁਆਦਸ ਕਿੰਨੀ ਹੁੰਦੇ ਨੇ 12 ਸਿਲਾਂ ਦੀ ਵੀ ਪੂਜਾ ਕਰ ਲਵੇ।
ਜੇ ਉਹ ਕੂਪ ਤਟਾ ਦੇ ਦਿਵਾਵੇ।
ਜੇ ਉਹ ਜਿਹੜਾ ਨਿੰਦਕ ਹੈ ਉਹ ਕੂਪ ਖੂਹ ਵੀ ਭਾਵੇਂ ਲਵਾ ਦੇਵੇ ਲੋਕਾਂ ਦੇ ਭਲੇ ਵਾਸਤੇ, ਤਟਾ ਮੈਨੂੰ ਤਲਾਬ ਵੀ ਲਵਾ ਦੇਵੇ, ਪਰ ਕਰਦਾ ਕੀ ਅੱਗੇ? ਕਰੇ ਨਿੰਦ ਦੁਆਵਾਂ ਲਾ ਕੇ
ਕਰੇ ਨਿੰਦ ਸਭ ਵਿਅਰਥਾ ਜਾਵੇ।
ਪਰ ਜੇ ਉਹ ਨਿੰਦਾ ਕਰ ਦੇਵੇ ਤਾਂ ਉਹਦਾ ਇੰਨਾ ਪੁੰਨ ਕੀਤਾ ਵਾ ਵਿਅਰਥ ਹੀ ਜਾਂਦਾ।
ਸਾਧ ਕਾ ਨਿੰਦਕ ਕੈਸੇ ਤਰੈ।
ਸਾਧੂ ਦਾ ਨਿੰਦਕ ਕਿਵੇਂ ਤਰ ਸਕਦਾ ਹੈ? ਹਾਂਜੀ,
ਸਰ ਪਰ ਜਾਣਾ,
ਸਰ ਪਰ ਮੈਂ ਜ਼ਰੂਰੀ ਜਾਣਨਾ ਕਰੋ ਕਿ
ਨਰਕ ਹੀ ਪਰੈ,
ਨਰਕ 'ਚ ਪੈਂਦਾ ਉਹ
ਰਹਾਓ। ਜੇ ਉਹ ਗ੍ਰਹਿਣ ਕਰੇ ਕੁਲਖੇਤ,
ਭਾਵੇਂ ਉਹ ਜਿਹੜਾ ਗ੍ਰਹਿਣ ਕਰੇ ਕੁਲਖੇਤ ਦਾ ਅਰਥ ਕੁਰਸ਼ੇਤਰ, ਜਿੱਥੇ ਮਹਾਂਭਾਰਤ ਦਾ ਯੁੱਧ ਹੋਇਆ, ਉਹ ਕੁਰਸ਼ੇਤਰ 'ਤੇ ਜਾ ਕੇ ਗ੍ਰਹਿਣ ਮੈਨੇ ਜਿੱਦਣ ਸੂਰਜ ਗ੍ਰਹਿਣ ਲੱਗਿਆ ਹੋਇਆ ਹੋਵੇ, ਜਾ ਕੇ ਇਸ਼ਨਾਨ ਵੀ ਭਾਵੇਂ ਕਰਿਆ ਹੋਵੇ। ਹਾਂਜੀ,
ਅਰਪੇ ਨਾਰ ਸਿੰਗਾਰ ਸਮੇਤ।
ਅਰਪੈ ਨਾਰ ਦਲਾਵਾਂ ਲਾ ਕੇ,
ਅਰਪੈ
ਨਾਰ ਸਿੰਗਾਰ ਸਮੇਤ, ਆਪਣੀ ਇਸਤਰੀ ਸ਼ਿੰਗਾਰ ਲਵਾ ਕੇ ਭਾਵੇਂ ਦਾਨ ਵੀ ਬਾਹਮਣ ਨੂੰ ਕਰ ਦੇਵੇ। ਪੁਰਾਣੇ ਸਮੇਂ ਵਿੱਚ ਇਸਤਰੀ ਦਾਨ ਕਰੀ ਜਾਂਦੀ ਸੀ। ਹਾਂਜੀ, ਸ਼ੁਕਰ ਕਰੋ ਗੁਰੂ ਅਮਰਦਾਸ ਜੀ ਦਾ, ਬਚ ਗਿਆ ਕੰਮ ਤੁਹਾਡਾ।
ਸਗਲੀ ਸਿਮਰਤ
ਪਾਠ, ਸਗਲੀ ਸਿਮਰਤ ਸ਼੍ਰਵਣੀ ਸੁਣੇ,
ਸਵਰਨੀ ਸੁਣੇ।
ਸਾਰੀਆਂ ਸਿਮਰਤੀਆਂ ਕਿੰਨੀਆਂ ਨੇ 27 ਹਿੰਦੂ ਧਰਮ ਦੇ ਗ੍ਰੰਥ ਨੇ ਇਹ। ਉਹ ਵੀ ਕਹਿੰਦੇ ਸੁਣ ਲਈਆਂ ਭਾਵੇਂ, ਪਰ ਜੇ ਨਿੰਦਿਆ ਕਰ ਦਿੱਤੀ ਸਭ ਕੁਝ ਗਿਆ। ਕਰੇ ਨਿੰਦ ਦਲਾਵਾਂ ਨਹੀਂ ਲਾਈਆਂ ਰਾਰੇ ਨੂੰ।
ਕਰੇ ਨਿੰਦ ਕਵਨੇ
ਨਹੀਂ ਗੁਣੇ। ਹਾਂ, ਨਿੰਦਾ ਕਰਨ ਵਾਲੇ ਦਾ ਫਿਰ ਕੋਈ ਗੁਣ ਉਹਦੇ ਕੋਲ ਰਹਿੰਦਾ? ਜੇ ਉਹ
ਅਨੇਕ ਪ੍ਰਸਾਦ ਕਰਾਵੇ,
ਭਾਵੇਂ ਉਹ ਅਨੇਕਾਂ ਤਰ੍ਹਾਂ ਦੇ ਲੰਗਰ ਵੀ ਲਾ ਦੇਵੇ ਨਿੰਦਕ। ਹਾਂਜੀ, ਹੋਰ ਕੀ ਕਰੇ?
ਭੂਮ ਦਾਨ ਸੋਭਾ ਮੰਡਪ ਪਾਵੇ।
ਭੂਮ ਦਾਨ ਜ਼ਮੀਨ ਵੀ ਦਾਨ ਕਰ ਦੇਵੇ, ਸੋਭਾ ਪਾ ਲਵੇ ਸੰਸਾਰ ਵਿੱਚ ਮੰਡਪ ਮੈਨੇ।
ਆਪਣਾ ਵਿਗਾੜ ਬਿਰਾਣਾ ਸਾਂਡਾ,
ਆਪਣਾ ਵਿਗਾੜ ਕੇ ਬਰਾਨਾ ਮੈਨੂੰ ਬਗਾਨਾ ਵੀ ਸਾਂਡਾ ਮੈਨੂੰ ਸਮਾਰ ਦੇਵੇ।
ਕਰੈ ਨਿੰਦ ਬਹੁਤ ਜੋਨੀ ਹਾਂਡਾ,
ਪਰ ਜੇ ਸਾਧੂ ਦੀ ਨਿੰਦਾ ਕਰ ਦੇਵੇ, ਬਹੁਤ ਜੋਨੀ ਹਾਂਡਾ, ਹਾਂਡਾ ਦਾ ਹੁੰਦਾ ਫਿਰਨਾ, ਬਹੁਤ ਜੋਨੀਆਂ 'ਚ ਫਿਰਨਾ ਪਊਗਾ।
ਨਿੰਦਾ ਕਹਾ ਕਰੋ ਸੰਸਾਰਾ,
ਇਹ ਸੰਸਾਰ ਦੇ ਲੋਕੋ ਫਿਰ ਨਿੰਦਾ ਕਾਹਨੂੰ ਕਰਦੇ ਹੋ?
ਨਿੰਦਕ ਕਾ ਪ੍ਰਗਟ ਪਹਾਰਾ,
ਨਿੰਦਕ ਦਾ ਜਿਹੜਾ ਪਹਾਰਾ ਦਾ ਅਰਥ ਹੈ ਪਸਾਰਾ, ਜੋ ਵੀ ਪਸਾਰਾ ਪ੍ਰਗਟ ਹੋ ਜਾਂਦਾ ਨਿੰਦਾ ਦਾ, ਲੋਕ ਛੁਪੀ ਨਹੀਂ ਰਹਿੰਦੇ।
ਨਿੰਦਕ ਸੋਧ ਸਾਧ ਵਿਚਾਰਿਆ,
ਨਿੰਦਕ ਦੇ ਤਾਂ ਸੋਧ ਕੇ ਸਾਧ ਕੇ ਗੱਲ ਕਹਿੰਦੇ ਵਿਚਾਰੀ ਹੈ, ਕਿੱਥੇ ਜਾਂਦਾ ਨਿੰਦਕ, ਕੀ ਸੋਧਿਆ ਅੱਗੇ ਦੱਸਿਆ।
ਕਹੋ ਰਵਿਦਾਸ ਪਾਪੀ ਨਰਕ ਸਿਧਾਰਿਆ,
ਇਹ ਪਾਪੀ ਹੈ ਸਭ ਤੋਂ ਵੱਡਾ, ਨਰਕ ਸਿਧਾਉਣਾ ਪੈਂਦਾ।
ਜੋੜ
ਇਹ ਵੀ ਪੜ੍ਹਨ ਨਾਲ, ਸੋ ਇੱਥੇ ਤੱਕ ਸੀ ਸਵੇਰ ਵਾਲਿਆਂ ਦਾ। ਆ ਜੋੜ ਵਾਲੀ ਗਿਣਤੀ ਕਰਿਓ ਜੀ, 4, 2, 11, 7, 2, 49 ਕਿਵੇਂ ਹੋਏ ਇਹ? 49 ਕਿਵੇਂ ਬਣਦੇ ਨੇ ਗਿਣਿਓ, 49 ਬਣਦੇ ਨੇ ਕਿ ਨਹੀਂ? 4, 2, 11, 2, 7 ਨੂੰ ਜੋੜ ਕੇ, ਕਿੰਨੇ? 4 ਅਤੇ 2 ਅਤੇ 11, 7, 2 ਨੂੰ ਜੋੜ ਕੇ ਕਿੰਨਾ ਬਣ ਗਏ? 49 ਹੋ ਗਏ। ਫਿਰ 49 ਕਿਵੇਂ ਬਣੇ? 26 ਬਣਦੇ ਨੇ, ਤਾਂ ਫਿਰ 49 ਕਿੱਥੋਂ ਆ ਗਿਆ? ਤੁਹਾਡਾ ਬੈਸ ਤਾਂ ਨਹੀਂ ਗਲਤ, ਜੋੜ ਠੀਕ ਹੈ ਤੁਹਾਡਾ? ਕਿਵੇਂ? ਹਾਂ, ਕੀ ਦੱਸਿਆ? 75 ਤਾਂ ਕਿੰਨੇ ਹੋ ਗਏ? 75 ਹੋ ਗਏ, ਤਾਂ ਇਹ 49 ਕਰਨੇ ਨੇ ਟੋਟਲ ਹੈ ਕੁੱਲ ਜੋੜ। ਕਿਵੇਂ ਬਣੂ? 4, 2, 11, 7, 2 ਇਹ ਜੋੜ ਇੱਥੇ ਅਣਜਾ ਲਿਖਤਾ, ਇਹਨਾਂ ਦਾ ਗਲਤ ਤਾਂ ਨਹੀਂ ਲਿਖਿਆ ਗਿਆ ਕਿਤੇ ਕਿ ਠੀਕ ਹੈ? ਠੀਕ ਹੈ। ਅੱਛਾ, ਤਿੰਨ ਕਬੀਰ ਦੇ ਪਾਲੀਏ ਵਿੱਚ ਹੋਰ, ਹਾਂਜੀ ਤਿੰਨ ਕਬੀਰ ਦੇ ਪਾ ਲਓ, 26 ਹੋ ਗਏ ਸੀ ਪਹਿਲਾਂ, ਚਲੋ ਤਿੰਨ ਕਬੀਰ ਦੇ ਪਾ ਲਓ, 29 ਹੋ ਗਏ, ਇਹ ਨੇ 49, ਚਲੋ 7 ਪਾ ਲਓ ਫਿਰ, ਕਿੰਨੇ ਹੋ ਗਏ, 26 ਅਤੇ 7 33, ਇਹ ਤਾਂ 49 ਨੇ। ਇੰਨਾ ਮੈਥ ਢਿੱਲਾ ਤੁਹਾਡਾ, ਇਉਂ ਕਹਿ ਦਿਓ ਵੀ 6 ਸ਼ਬਦ ਗੁਰੂ ਰਾਮਦਾਸ ਜੀ ਦੇ ਵਿੱਚ ਨੇ, ਇਹਦੇ 'ਚ 23 ਸ਼ਬਦ ਗੁਰੂ ਅਰਜਨ ਦੇਵ ਜੀ ਦੇ ਨੇ, 23 ਅਤੇ 6 ਕਿੰਨੇ ਹੋ ਗਏ, 29, ਅਤੇ ਤੁਹਾਡੇ ਵਾਲੇ ਵਿੱਚ ਜੋੜ ਲਓ, ਵਾਲੇ ਦਿਗਣੇ ਨੇ 20 ਗਿਣਨੇ ਨੇ, ਉਹ ਦੋ ਦੇਖੋ ਹੁਣ ਗਿਣਤੀ ਕਰੋ, 4 ਅਤੇ 2, 4 ਦਾ ਭਾਵ ਹੈ 4 ਪਦਿਆਂ ਦਾ ਸ਼ਬਦ ਸੀ ਇਹ, 2 ਦਾ ਮਤਲਬ ਹੈ ਭਗਤ ਅਰਦਾਸ ਦੇ, ਇੱਥੇ ਤੱਕ 2 ਪੂਰੇ ਹੋ ਗਏ ਉਹ ਪਿਛਲੀ ਧਰਤੀ ਮੁਤਾਬਕ, ਹੁਣ ਲਓ 11, 11 ਸ਼ਬਦ ਆਏ ਨੇ ਕਬੀਰ ਸਾਹਿਬ ਦੇ, 7 ਆਏ ਨੇ ਨਾਮਦੇਵ ਦੇ, 2 ਆ ਗਏ ਰਵਿਦਾਸ ਦੇ, ਹੁਣ ਜੋੜਨੇ ਕਿਹੜੇ ਨੇ, 11 7 2 ਕਿੰਨੇ ਹੋ ਗਏ, 20 ਹੋ ਗਏ ਨਾ, ਅਤੇ 20 'ਚ 26 ਉਹ ਜੋੜ ਲਓ ਜਿਹੜੇ ਨੇ, ਸੋਰੀ 6 ਸ਼ਬਦ ਗੁਰੂ ਰਾਮਦਾਸ ਜੀ ਦੇ, 23 ਜਿਹੜੇ ਸੀ ਗੁਰੂ ਅਰਜਨ ਸਾਹਿਬ ਦੇ, 29, 20 ਅਤੇ 29 ਕਿੰਨੇ ਹੁੰਦੇ ਨੇ, ਬਣ ਗਏ 49, ਅਤੇ ਤੁਸੀਂ ਹੋਰ ਪਾਸੇ 'ਚ ਕੀ ਫਿਰਦੇ ਹੋ, 49 ਇੱਦਾਂ ਕਰਨੇ 49, ਇਉਂ ਇਹ 49 ਬਣਦੇ ਨੇ। 6 ਸ਼ਬਦ ਪਹਿਲਾਂ ਆਪਾਂ ਰਾਗ ਸ਼ੁਰੂ ਕਰਿਆ ਸੀ ਗੁਰੂ ਰਾਮਦਾਸ ਜੀ ਦੇ ਆਏ ਨੇ, 23 ਆਏ ਨੇ ਗੁਰੂ ਅਰਜਨ ਸਾਹਿਬ ਦੇ, 22 ਦਾ ਟੋਟਲ ਕਿੱਥੋਂ ਇਕੱਠਾਇਆ ਹੋਊਗਾ, ਇੱਕ ਅਸ਼ਟਪਦੀ ਆ ਗਈ, 23 ਹੋ ਗਏ, ਠੀਕ ਹੈ। ਫਿਰ ਕੱਲ੍ਹ ਨੂੰ ਆ ਕੇ ਸਾਰੀਆਂ ਕਥਾ ਸੁਣਾ ਜਿਹੜੀਆਂ ਸੁਣਾਈਆਂ, ਗਾਇਤਰੀ ਵਾਲੀ, ਲੋਧੇ ਵਾਲੀ, ਅਤੇ ਟਾਂਗਰੀ ਕਿਵੇਂ ਤੋਰੀ, ਸਭ ਬੋਲੋ ਹੁਣ, ਸਾਰੀਆਂ ਪੋਥੀਆਂ ਸੰਤੋਖ ਦੀਆਂ, ਅਗਲਾ ਸਭ ਤਾਂ ਪੜ੍ਹ ਲਓ, ਨਿੰਦਾ ਕਹਾਂ ਕਰੋ ਸੰਸਾਰਾ, ਨਿੰਦਕਾ ਪ੍ਰਗਟ ਪਾਹਾਰਾ, ਨਿੰਦਕ ਸੋਧ ਸਾਧ ਵਿਚਾਰਿਆ, ਕੋ ਰਵਿਦਾਸ ਪਾਪੀ ਨਰਕ ਸਿਧਾਰਿਆ,
ਪਾਪੀ ਨਰਕ ਸਿਧਾਰਿਆ।
ਵਾਹਿਗੁਰੂ ਜੀ ਕਾ ਖਾਲਸਾ, ਜੋੜ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਕਿਤੇ ਜੋੜ ਦੇ ਇੱਥੋਂ ਜੁਮਲਾ ਆਉਂਦਾ, ਇਹ ਪੜ੍ਹਨਾ ਹੁੰਦਾ, ਜੁਮਲੇ ਦਾ ਅਰਥ ਵੀ ਜੋੜ ਹੀ ਹੁੰਦਾ।